ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੈ ਕਲਿਆਣ। ਸਤਿਗੁਰਾਂ ਦੀ ਇਹ ਪਾਵਨ ਕਲਿਆਣਕਾਰਕ ਕਥਾ ਹੈ। ਧੰਨ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੇ ਆਨਿਨ ਸੇਵਕ ਭਾਈ ਜੇਠਾ ਜੀ ਬਾਦਸ਼ਾਹ ਜਹਾਂਗੀਰ ਨੂੰ ਦੱਸ ਕੇ ਆਏ ਨੇ, ਬਾਦਸ਼ਾਹ ਜੇ ਤੂੰ ਇਸ ਡਰ ਤੋਂ ਬਚਣਾ ਚਾਹੁੰਦਾ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਜਿੰਨਾ ਛੇਤੀ ਹੋ ਸਕੇ ਉਥੋਂ ਵਾਪਸ ਬੁਲਾ। ਤੇ ਹੁਣੇ ਸਤਿਗੁਰਾਂ ਦੇ ਚਰਣਾਂ ਚ ਬੇਨਤੀ ਕਰਕੇ ਉਹ ਤੇਰੀ ਭੁੱਲ ਬਖਸ਼ ਲੈਣ। ਬਾਦਸ਼ਾਹ ਨੇ ਉਸੇ ਵਕਤ ਭਾਈ ਜੇਠਾ ਜੀ ਦਾ ਇਹ ਬਚਨ ਮੰਨਦਿਆਂ ਮਨ ਚ ਵਿਚਾਰ ਕੀਤੀ, ਇਹ ਕੰਮ ਕਰਕੇ ਵੇਖ ਲੈਣਾ, ਹੋ ਸਕਦਾ ਹੈ ਮੈਂ ਜੋ ਗੁਰੂ ਜੀ ਨਾਲ ਝੂਠ ਬੋਲਿਆ ਉਸੇ ਦਾ ਮੈਨੂੰ ਇਹ ਦੰਡ, ਉਸੇ ਦੀ ਇਹ ਸਜ਼ਾ ਮੈਨੂੰ ਮਿਲ ਰਹੀ ਹੈ। ਉਮਰਾਵ ਵੀ ਭੇਜ ਕੇ ਵੇਖ ਲੈਂਦਾ, ਬੇਨਤੀ ਕਰਕੇ ਵੀ ਵੇਖ ਲੈਂਦਾ। ਜੇ ਤਾਂ ਇਹੀ ਕਾਰਨ ਹੋਇਆ ਤਾਂ ਰਾਤ ਨੂੰ ਮੈਨੂੰ ਸ਼ੇਰ ਨਜ਼ਰ ਨਹੀਂ ਆਉਣ ਲੱਗੇ, ਪਰ ਜੇ ਕੋਈ ਹੋਰ ਕਾਰਨ ਹੋਇਆ ਤੇ ਫਿਰ ਮੈਨੂੰ ਕੋਈ ਹੋਰ ਉਪਾਅ ਕਰਨਾ ਪਵੇਗਾ। ਭਾਈ ਜੇਠਾ ਜੀ ਜਦੋਂ ਵਾਪਸ ਛੇਵੇਂ ਪਾਤਸ਼ਾਹ ਕੋਲ ਆਏ, ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਭਾਈ ਜੇਠਾ ਜੀ ਨੂੰ ਆਖਿਆ, ਭਾਈ ਜੇਠਾ ਜੀ ਆ ਲਓ ਸਾਡਾ ਗੜਵਾ ਲੈ ਜਾਓ, ਜਮਨਾ ਦੇ ਪਾਣੀ ਚੋਂ ਭਰ ਕੇ ਲੈ ਕੇ ਆਓ। ਭਾਈ ਜੇਠਾ ਜੀ ਉਹ ਕਰਮੰਡਲ ਜਾ ਕੇ ਪਾਣੀ ਦਾ ਭਰ ਕੇ ਲੈ ਆਏ। ਸਤਿਗੁਰਾਂ ਆਖਿਆ ਹੁਣੇ ਵਾਪਸ ਜਮਨਾ ਦੇ ਪਾਣੀ ਵਿਚ ਹੀ ਰੋੜ ਆਓ। ਭਾਈ ਜੇਠਾ ਜੀ ਦੁਬਾਰਾ ਗਏ ਬੜੀ ਹੈਰਾਨੀ ਨਾਲ, ਉਹ ਪਾਣੀ ਦਾ ਗੜਵਾ ਜਮਨਾ ਦੇ ਪਾਣੀ ਵਿਚ ਰੋੜ ਦਿੱਤਾ। ਜਦੋਂ ਵਾਪਸ ਆਏ ਤੇ ਸਤਿਗੁਰੂ ਕਹਿਣ ਲੱਗੇ, ਭਾਈ ਜੇਠਾ ਜੀ ਜਦੋਂ ਪਾਣੀ ਭਰ ਕੇ ਲਿਆਂਦਾ ਸੀ ਗੜਵੇ ਵਿਚ, ਉਦੋਂ ਜਮਨਾ ਚ ਪਾਣੀ ਘਟਿਆ ਸੀ, ਜਦੋਂ ਜਾ ਕੇ ਪਾਣੀ ਦਾ ਗੜਵਾ ਪਾਣੀ ਜਮਨਾ ਦੇ ਵਿਚ ਜਾ ਕੇ ਮਿਲਾ ਦਿੱਤਾ ਤੇ ਜਮਨਾ ਦਾ ਪਾਣੀ ਵਧਿਆ ਸੀ। ਮਹਾਰਾਜ, ਗੜਵਿਆਂ ਨਾਲ ਵੀ ਕਦੇ ਪਾਣੀ ਚ ਘਾਟਾ ਪਿਆ ਜਮਨਾ ਦੇ ਪਾਣੀ ਚ? ਇਕ ਗੜਵੇ ਨਾਲ ਉਥੋਂ ਕੀ ਘਟ ਜਾਣਾ ਸੀ ਤੇ ਇਕੋ ਗੜਵੇ ਦਾ ਪਾਣੀ ਉਹਦੇ ਵਿਚ ਵਾਪਸ ਪਾ ਦਿੱਤਾ ਤੇ ਉਹਦੇ ਚ ਕੀ ਵਧਣਾ ਸੀ? ਮਹਾਰਾਜ ਜੀ ਕਹਿੰਦੇ, ਇਸੇ ਤਰ੍ਹਾਂ ਗੁਰੂ ਘਰ ਸ਼ਕਤੀਆਂ ਤੇ ਅਜਮਤਾਂ ਦਾ ਦਰਿਆਓ ਹੈ ਜੋ ਵਹਿ ਰਿਹਾ, ਉਸ ਗੁਰੂ ਘਰ ਦੀ ਸੇਵਾ ਕਰਕੇ ਤੂੰ ਇਸ ਕਰਮੰਡਲ ਜਿੰਨੀ ਸ਼ਕਤੀ ਪ੍ਰਾਪਤ ਕੀਤੀ ਉਹ ਵੀ ਤੇਰੇ ਕੋਲੋਂ ਜਰੀ ਨਹੀਂ ਗਈ। ਇਹ ਦੱਸ, ਜੋ ਤੂੰ ਬਾਦਸ਼ਾਹ ਨੂੰ ਅਜਮਤ ਵਿਖਾਈ ਹੈ ਕਿਹਦੀ ਆਗਿਆ ਲਈ? ਕਹਿਣ ਲੱਗਾ, ਸਤਿਗੁਰੂ ਤੁਹਾਡੀ ਆਗਿਆ, ਕਿਉਂਕਿ ਬਾਬਾ ਬੁੱਢਾ ਸਾਹਿਬ ਜੀ ਤੇ ਤੁਹਾਡੇ ਚ ਭੇਦ ਨਹੀਂ, ਮੈਂ ਤਾਂ ਬਾਬਾ ਬੁੱਢਾ ਸਾਹਿਬ ਦੀ ਆਗਿਆ ਲਈ। ਬਾਬਾ ਬੁੱਢਾ ਜੀ ਕੋਲੋਂ ਬੋਲੇ, ਕਹਿਣ ਲੱਗੇ, ਸਤਿਗੁਰੂ ਮੇਰੀ ਆਗਿਆ ਨਹੀਂ, ਮਾਤਾ ਗੰਗਾ ਦਾ ਹੁਕਮ ਸੀ, ਮਾਤਾ ਜੀ ਨੇ ਆਗਿਆ ਕੀਤੀ ਸੀ ਕਿ ਤੁਸੀਂ ਜਾ ਕੇ ਉਪਾਅ ਕਰੋ, ਜਿਹੜਾ ਵੀ ਉਪਾਅ ਹੋ ਸਕਦਾ ਉਪਾਅ ਕਰਕੇ ਸ੍ਰੀ ਹਰਗੋਬਿੰਦ ਸਾਹਿਬ ਨੂੰ ਗਵਾਲੀਅਰ ਦੇ ਕਿਲੇ ਚੋਂ ਬਾਹਰ ਲਿਆਓ। ਇਹ ਬਚਨ ਸਤਿਗੁਰੂ ਜੀ ਬਾਬਾ ਬੁੱਢਾ ਸਾਹਿਬ ਹੋਣਾ ਨਾਲ ਕਰ ਰਹੇ ਸਨ। ਇਹਨੇ ਨੂੰ ਸਤਿਗੁਰਾਂ ਦੇ ਸੈਨਾਪਤੀ ਨੇ ਇੱਕ ਸਿਪਾਹੀ ਗੁਰੂ ਸਾਹਿਬ ਕੋਲ ਭੇਜਿਆ ਤੇ ਬੇਨਤੀ ਕੀਤੀ, ਮਹਾਰਾਜ ਇੱਥੇ ਘਾਹ ਪੱਠਾ ਮੁੱਕ ਚੁੱਕਾ, ਜਿੱਥੇ ਆਪ ਜੀ ਦਾ ਦਲ ਹੈ ਘੋੜੇ ਹਨ, ਦਿਨ ਪ੍ਰਤੀ ਦਿਨ ਘੋੜੇ ਕਮਜ਼ੋਰ ਹੋ ਰਹੇ ਨੇ, ਘੋੜਿਆਂ ਨੂੰ ਖਾਣ ਵਾਸਤੇ ਸਿਰਫ ਦਾਣਾ ਮਿਲ ਰਿਹਾ, ਘਾਹ ਨਹੀਂ ਮਿਲ ਰਿਹਾ, ਆਪ ਜੀ ਆਗਿਆ ਕਰੋ, ਹੁਕਮ ਕਰੋ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਉਸ ਵਕਤ ਬਾਬਾ ਬੁੱਢਾ ਸਾਹਿਬ ਜੀ ਦੀ ਡਿਊਟੀ ਲਾਈ ਕਿ ਬਾਬਾ ਜੀ ਤੁਸੀਂ ਜਾਓ, ਜਾ ਕੇ ਦਲ ਪੰਥ ਦੀ ਸੰਭਾਲ ਕਰੋ, ਸਾਰੀ ਫੌਜ ਨੂੰ ਦਲ ਨੂੰ ਆਗਰੇ ਤੋਂ ਦਿੱਲੀ ਲੈ ਜਾਓ, ਉਥੇ ਜਾ ਕੇ ਡੇਰਾ ਕਰੋ, ਜਿੱਥੇ ਚੰਗਾ ਘਾਹ ਹੋਵੇ, ਘੋੜਿਆਂ ਨੂੰ ਕਿਸੇ ਪ੍ਰਕਾਰ ਦੀ ਕਮੀ ਨਾ ਰਹੇ ਘਾਹ ਪੱਠੇ ਦੀ, ਉਥੇ ਜਾ ਕੇ ਦਲ ਦਾ ਡੇਰਾ ਕਰਾਓ। ਬਾਬਾ ਬੁੱਢਾ ਸਾਹਿਬ ਜੀ ਸਤਿਗੁਰਾਂ ਦੀ ਆਗਿਆ ਲੈ ਕੇ ਚਲੇ ਗਏ, ਉਦੋਂ ਤੱਕ ਉਥੇ ਹੀ ਰਹੇ ਜਦੋਂ ਤੱਕ ਸਤਿਗੁਰੂ ਜੀ ਦਿੱਲੀ ਨਹੀਂ ਆ ਗਏ। ਤੋ ਬਾਬਾ ਬੁੱਢਾ ਸਾਹਿਬ ਜੀ ਨੇ ਸਾਰੇ ਦਲ ਪੰਥ ਨੂੰ ਸੰਭਾਲਿਆ, ਜਿਹਦੇ ਤੋਂ ਖੁਸ਼ ਹੋ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਬਾਬਾ ਬੁੱਢਾ ਸਾਹਿਬ ਨੂੰ ਵਰ ਵੀ ਦਿੱਤਾ ਸੀ ਕਿ ਬਾਬਾ ਜੀ ਆਉਣ ਵਾਲੇ ਸਮੇਂ ਚ ਜਦੋਂ ਪੰਥ ਖਾਲਸਾ ਉਤਪੰਨ ਹੋਵੇਗਾ, ਉਸ ਪੰਥ ਖਾਲਸੇ ਵਿਚ ਤੁਹਾਡੇ ਨਾਂ ਤੇ ਪੰਥ ਦਾ ਨਾਂ ਹੋਵੇਗਾ, ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ, ਤੁਹਾਡੇ ਨਾਂ ਤੇ ਦਲ ਪੰਥ ਚੱਲੇਗਾ, ਬੜੇ ਬੜੇ ਘੋੜੇ ਦਲ ਪੰਥ ਚ ਹੋਣਗੇ। ਇਹ ਵਰ ਮਹਾਰਾਜ ਛੇਵੇਂ ਪਾਤਸ਼ਾਹ ਜੀ ਨੇ ਬਾਬਾ ਬੁੱਢਾ ਸਾਹਿਬ ਨੂੰ ਦਿੱਤਾ ਸੀ। ਹੁਣ ਉਹ ਜਿਹੜਾ ਉਮਰਾਵ ਹੈ ਜਿਹਨੂੰ ਬਾਦਸ਼ਾਹ ਜਹਾਂਗੀਰ ਨੇ ਛੇਵੇਂ ਪਾਤਸ਼ਾਹ ਨੂੰ ਬੁਲਾਉਣ ਵਾਸਤੇ ਗਵਾਲੀਅਰ ਭੇਜਿਆ, ਉਹ ਉਮਰਾਵ ਸਤਿਗੁਰੂ ਛੇਵੇਂ ਪਾਤਸ਼ਾਹ ਦੇ ਚਰਣਾ ਚ ਆ ਰਿਹਾ। ਆਓ ਮਨ ਬਿਰਤੀਆਂ ਗੁਰੂ ਚਰਨਾਂ ਨਾਲ ਜੋੜ ਕੇ ਸਤਿਗੁਰੂ ਜੀ ਦਾ ਪਾਵਨ ਪਵਿੱਤਰ ਇਤਿਹਾਸ ਸਰਵਣ ਕਰੀਏ। ਏਕਾਗਰਤਾ ਬਣਾਉਣ ਵਾਸਤੇ ਸਮੂਹ ਮਾਈ ਭਾਈ ਆਖੋ ਸਤਨਾਮ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ। ਕਿਉ ਪਈ ਪਟਿਓ ਸ਼ਾ ਉਮਰਾਵ ਜੋ ਤੂਰਨ।
ਉਸੇ ਵਕਤ ਬਾਦਸ਼ਾਹ ਜਹਾਂਗੀਰ ਨੇ ਜਦੋਂ ਭਾਈ ਜੇਠਾ ਜੀ ਨੇ ਆਖਿਆ ਨਾ ਛੇਵੇਂ ਪਾਤਸ਼ਾਹ ਨੂੰ ਬੁਲਾਏਗਾ ਤਾਂ ਬਚੇਗਾ, ਤਾਂ ਇਸ ਡਰ ਤੋਂ ਮੁਕਤ ਹੋਵੇਗਾ, ਅੱਜ ਹੀ ਕੋਈ ਨਾ ਕੋਈ ਆਪਣਾ ਉਮਰਾਵ ਮਹਾਰਾਜ ਜੀ ਕੋਲ ਭੇਜ ਦੇ ਉਨ੍ਹਾਂ ਨੂੰ ਬੁਲਾਉਣ ਵਾਸਤੇ। ਤੋ ਬਾਦਸ਼ਾਹ ਜਹਾਂਗੀਰ ਨੇ ਉਸੇ ਵਕਤ ਆਪਣਾ ਇਕ ਉਮਰਾਵ ਸਤਿਗੁਰੂ ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਵਾਸਤੇ ਭੇਜਿਆ। ਉਹ ਬੜੀ ਛੇਤੀ ਨਾਲ ਕਾਹਲੀ ਨਾਲ ਚੱਲ ਕੇ ਗਵਾਲੀਅਰ ਆਇਆ ਹੈ।
ਪਹੁੰਚਿਓ ਜਾਏ ਪਿਕੇ ਗੁਰਪੂਰਨ।
ਉਮਰਾਵ ਆਇਆ ਗਵਾਲੀਅਰ ਦੇ ਕਿਲੇ ਵਿਚ, ਉਹਨੇ ਪ੍ਰਵੇਸ਼ ਕੀਤਾ ਹੈ। ਮਹਾਰਾਜ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਰਸ਼ਨ ਕੀਤੇ ਹਨ।
ਕਰੀ ਬੰਦਗੀ ਯੁਗ ਕਰ ਜੋੜੇ।
ਇਹਨੇ ਹੱਥ ਜੋੜੇ ਤੇ ਹੱਥ ਜੋੜ ਕੇ ਸਤਿਗੁਰਾਂ ਦੇ ਚਰਨਾਂ ਵਿਚ ਬੰਦਗੀ ਕੀਤੀ ਹੈ। ਬੜੇ ਪਿਆਰ ਸਤਿਕਾਰ ਤੇ ਅਦਬ ਨਾਲ ਨਮਸਕਾਰ ਕੀਤੀ ਹੈ।
ਬੈਠ ਕਯੋ ਪਾਤਸ਼ਾਹ ਨਿਹੋਰੇ।
ਸਤਿਗੁਰਾਂ ਦੇ ਚਰਨਾਂ ਵਿਚ ਬੈਠ ਕੇ ਨੇ ਬੇਨਤੀ ਕੀਤੀ। ਮਹਾਰਾਜ ਬਾਦਸ਼ਾਹ ਜਹਾਂਗੀਰ ਨੇ ਵੀ ਆਪ ਜੀ ਦੇ ਚਰਨਾਂ ਚ ਨਮਸਕਾਰ ਕੀਤੀ ਹੈ। ਬਾਦਸ਼ਾਹ ਨੇ ਵੀ ਆਪ ਜੀ ਦੇ ਚਰਨਾਂ ਚ ਨਮਸਕਾਰ ਭੇਜੀ ਹੈ। ਉਹਦੀ ਨਮਸਕਾਰ ਵੀ ਆਪ ਜੀ ਕਿਰਪਾ ਕਰਕੇ ਪ੍ਰਵਾਨ ਕਰੋ।
ਕਨੀ ਬੰਦਗੀ ਤੁਮ ਸੋ ਰਰੇ।
ਮਹਾਰਾਜ ਜੀ ਬਾਦਸ਼ਾਹ ਨੇ ਬੜੇ ਪਿਆਰ ਨਾਲ ਸਨਿਮਰ ਹੋ ਕੇ ਆਪ ਜੀ ਦੇ ਚਰਨਾਂ ਚ ਬੇਨਤੀ ਕੀਤੀ ਹੈ। ਉਹਨੇ ਬੜੀ ਭਾਰੀ ਹਲੀਮੀ ਨਾਲ ਨਿਮਰਤਾ ਨਾਲ ਆਪ ਜੀ ਦੇ ਚਰਨ ਮਨਾਏ ਨੇ। ਆਪ ਜੀ ਦੇ ਚਰਨਾਂ ਵਿਚ ਉਹਨੇ ਸਜਦਾ ਵੀ ਕੀਤਾ ਹੈ।
ਰੱਛਿਆ ਮੋਰ ਆਪਨੇ ਕਰੇ।
ਬਾਦਸ਼ਾਹ ਨੇ ਇਹ ਬੇਨਤੀ ਕੀਤੀ ਹੈ ਕਿ ਮਹਾਰਾਜ ਆਪ ਜੀ ਨੇ ਦਇਆ ਕਰਕੇ ਕਿਰਪਾ ਕਰਕੇ ਮੇਰੀ ਰੱਖਿਆ ਕੀਤੀ। ਦੋ ਰਾਤਾਂ ਮੇਰੇ ਨਾਲ ਬੜੀ ਭਾਰੀ ਸਮੱਸਿਆ ਆਣ ਬਣੀ ਸੀ। ਭਿਆਨਕ ਸ਼ੇਰ ਮੈਨੂੰ ਨਜ਼ਰ ਆਉਂਦੇ ਸੀ, ਪਰ ਤੁਸੀਂ ਕਿਰਪਾ ਕਰਕੇ ਦਇਆ ਕਰਕੇ ਆਪ ਜੀ ਨੇ ਮੇਰੀ ਰੱਖਿਆ ਕੀਤੀ ਹੈ।
ਅਬ ਆਵੋ ਦਰਸ਼ਨ ਦਿਓ ਸੁੰਦਰ।
ਮਹਾਰਾਜ ਜੀ ਹੁਣ ਤੁਸੀਂ ਕਿਰਪਾ ਕਰੋ, ਦਇਆ ਕਰਕੇ ਹੁਣ ਆਪ ਜੀ ਕਿਲੇ ਚੋਂ ਬਾਹਰ ਆ ਜਾਓ ਤੇ ਦਿੱਲੀ ਵਾਪਸ ਆ ਜਾਓ, ਤੇ ਦਿੱਲੀ ਆ ਕੇ ਆਪ ਜੀ ਕਿਰਪਾ ਕਰਕੇ ਦਇਆ ਕਰਕੇ ਆਪਣੇ ਜੋ ਸੋਹਣੇ ਸੁੰਦਰ ਦਰਸ਼ਨ ਹਨ ਆ ਕੇ ਸਾਨੂੰ ਆਪਣੇ ਦੀਦਾਰ ਬਖਸ਼ੋ, ਆਪਣੇ ਦਰਸ਼ਨ ਬਖਸ਼ ਕੇ ਨਿਹਾਲ ਕਰੋ।
ਪੂਰਨ ਗੁਰੂ ਗੁਣਨ ਕੇ ਮੰਦਰ।
ਮਹਾਰਾਜ ਜੀ ਆਪ ਜੀ ਪੂਰਨ ਗੁਰੂ ਹੋ, ਆਪ ਵਿਚ ਸਾਰੇ ਗੁਣ ਨੇ, ਸਤ ਸੰਤੋਖ ਦਇਆ ਖਿਮਾ ਤਿਕਸ਼ਾ ਉਪਰਾਮਤਾ ਸਾਰੇ ਗੁਣ ਮਹਾਰਾਜ ਜੀ ਆਪ ਜੀ ਦੇ ਵਿਚ ਪੂਰਨ ਹਨ।
ਗੁਰੂ ਕਹਿਓ ਇਹ ਥਾਨ ਸੁਖਾਰੇ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜਦੋਂ ਉਮਰਾਵ ਦੀ ਬੇਨਤੀ ਸੁਣੀ ਕਿ ਬਾਦਸ਼ਾਹ ਆਪ ਜੀ ਨੂੰ ਦਿੱਲੀ ਵਾਪਸ ਬੁਲਾ ਰਿਹਾ, ਆਪ ਜੀ ਚੱਲ ਕੇ ਦਿੱਲੀ ਚਰਨ ਪਾਓ, ਬਾਦਸ਼ਾਹ ਨੂੰ ਦਰਸ਼ਨ ਦਿਓ, ਤੋ ਸੁਣ ਕੇ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ। ਕਹਿਣ ਲੱਗੇ ਉਮਰਾਵ ਜੀ ਗੱਲ ਏਦਾਂ ਵੀ ਸਾਨੂੰ ਇੱਥੇ ਸਾਰੇ ਸੁੱਖ ਨੇ, ਕਿਲੇ ਚ ਬੈਠੇ ਆ, ਸਾਨੂੰ ਕਿਹੜਾ ਇੱਥੇ ਕਿਸੇ ਪ੍ਰਕਾਰ ਦੀ ਕੋਈ ਸਮੱਸਿਆ ਹੈ, ਨਾ ਇੱਥੇ ਸਾਨੂੰ ਕਿਸੇ ਪ੍ਰਕਾਰ ਦੀ ਕੋਈ ਪਰੇਸ਼ਾਨੀ ਹੈ, ਇੱਥੇ ਬੈਠਿਆਂ ਸਾਨੂੰ ਸਾਰੇ ਸੁੱਖ ਪ੍ਰਾਪਤ ਹੋ ਰਹੇ ਨੇ।
ਏਕਲ ਸਿਮਰੈ ਸਿਰਜਨ ਹਾਰੇ।
ਇੱਥੇ ਸਾਨੂੰ ਇਕਾਂਤ ਮਿਲਿਆ ਹੋਇਆ ਇਸ ਕੈਦ ਖਾਨੇ ਵਿਚ, ਗਵਾਲੀਅਰ ਦੀ ਇਸ ਜੇਲ੍ਹ ਦੇ ਵਿਚ, ਕਿਲੇ ਦੇ ਵਿਚ ਅਸੀਂ ਇਸ ਕੈਦ ਖਾਨੇ ਚ ਇਕੱਲੇ ਰਹਿੰਦੇ ਹਾਂ। ਇਕਾਂਤ ਵਿੱਚ ਬੈਠੇ ਪਰਮੇਸ਼ਰ ਦਾ ਜਾਪ ਜਪ ਰਹੇ, ਸਾਨੂੰ ਤਾਂ ਬੜਾ ਵਧੀਆ ਸਮਾਂ ਮਿਲਿਆ ਹੋਇਆ ਪਰਮੇਸ਼ਰ ਦੀ ਬੰਦਗੀ ਕਰਨ ਦਾ। ਇੱਥੇ ਬੈਠ ਕੇ ਅਸੀਂ ਇੱਕ ਅਕਾਲ ਪੁਰਖ ਪਰਮੇਸ਼ਰ ਸਿਰਜਣਹਾਰ ਦਾ ਨਾਮ ਜਪ ਰਹੇ ਹਾਂ।
ਹਮ ਜਪ ਕੇ ਇਸ ਦੁਰਗ ਪਰਵੇਸ਼ੇ, ਨਿਰਪ ਕੈਦੀ ਸੁਖ ਪਾਏ ਵਿਸ਼ੇਸ਼ੇ।
ਨਾਲੇ ਜਦੋਂ ਦੇ ਅਸੀਂ ਇਸ ਕਿਲੇ ਵਿੱਚ ਪ੍ਰਵੇਸ਼ ਹੋਏ ਆ, ਇੱਥੇ ਅਸੀਂ ਕਿਲੇ ਚ ਆ ਕੇ ਚਰਨ ਪਾਏ ਨੇ, ਉਦੋਂ ਦੇ ਇਹ ਜਿੰਨੇ ਰਾਜੇ ਨੇ ਇੱਥੇ ਕੈਦੀ, ਉਨ੍ਹਾਂ ਨੂੰ ਵੀ ਬੜਾ ਸੁੱਖ ਹੋਇਆ। ਜਿੰਨੇ ਰਾਜੇ ਨੇ ਉਹ ਵੀ ਬੜੇ ਸੁਖੀ ਹੋਏ ਨੇ ਸਾਡੇ ਇੱਥੇ ਆਉਣ ਨਾਲ। ਉਨ੍ਹਾਂ ਸਾਰੇ ਰਾਜਿਆਂ ਨੂੰ ਬੜਾ ਸੁੱਖ ਪ੍ਰਾਪਤ ਹੋ ਰਿਹਾ, ਉਨ੍ਹਾਂ ਨੂੰ ਖਾਣ ਵਾਸਤੇ ਹੁਣ ਵਧੀਆ ਪ੍ਰਸ਼ਾਦਾ ਮਿਲਦਾ ਹੈ, ਔਰ ਕੜਾ ਪ੍ਰਸ਼ਾਦ ਦੀਆਂ ਦੇਗਾਂ ਦੇ ਛਾਂਦੇ ਉਨ੍ਹਾਂ ਨੂੰ ਪ੍ਰਾਪਤ ਹੁੰਦੇ ਨੇ।
ਆਪ ਸੁਖੀ ਪਰ ਕੋ ਸੁਖ ਹੋਏ, ਅਸੀਂ ਸ਼ੁਭ ਥਾਨ ਨਾ ਤਿਆਗੈ ਕੋਏ।
ਜਿੱਥੇ ਆਪ ਵੀ ਸੁਖੀ ਤੇ ਦੂਸਰਿਆਂ ਨੂੰ ਵੀ ਸੁਖ ਪ੍ਰਾਪਤ ਹੋ ਰਿਹਾ, ਅਸੀਂ ਆਪ ਵੀ ਸੁਖੀ ਆ ਤੇ ਸਾਡੇ ਇੱਥੇ ਰਹਿਣ ਕਰਕੇ ਦੂਜਿਆਂ ਨੂੰ ਵੀ ਸੁਖ ਪ੍ਰਾਪਤ ਹੋ ਰਿਹਾ। ਜਿੱਥੇ ਆਪ ਵੀ ਸੁਖੀ ਤੇ ਦੂਜਿਆਂ ਨੂੰ ਵੀ ਸੁਖ ਪ੍ਰਾਪਤ ਹੋਵੇ, ਇਹੋ ਜਿਹੀ ਜਗ੍ਹਾ ਨੂੰ ਕੋਈ ਛੱਡ ਕੇ ਜਾਂਦਾ ਭਲਾ? ਧੰਨ ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਇਹੋ ਜਿਹੀ ਜਗ੍ਹਾ ਨੂੰ ਕੋਈ ਛੱਡ ਕੇ ਜਾਂਦਾ ਜਿੱਥੇ ਆਪ ਵੀ ਸੁਖੀ ਤੇ ਦੂਜਿਆਂ ਨੂੰ ਵੀ ਸੁਖ। ਇਸ ਕਰਕੇ ਸਾਡਾ ਤਾਂ ਚਿੱਤ ਨਹੀਂ ਕਰਦਾ ਕਿ ਅਸੀਂ ਇਹ ਜਗ੍ਹਾ ਛੱਡ ਕੇ ਜਾਈਏ, ਇੱਥੇ ਬੈਠੇ ਇਕਾਂਤ ਚ ਰੱਬ ਰੱਬ ਕਰ ਰਹੇ ਹਾਂ, ਨਾਲੇ ਰਾਜੇ ਵੀ ਸੁਖੀ ਨੇ ਜਦੋਂ ਦੇ ਅਸੀਂ ਇੱਥੇ ਆਏ ਹਾਂ, ਅਸੀਂ ਇਹ ਜਗ੍ਹਾ ਛੱਡ ਕੇ ਕਿਉਂ ਜਾਈਏ? ਸਾਨੂੰ ਇੱਥੋਂ ਜਗ੍ਹਾ ਛੱਡ ਕੇ ਜਾਣ ਦੀ ਕੋਈ ਲੋੜ ਨਹੀਂ।
ਸੁਣ ਉਮਰਾਵ ਗਏ ਛੱਡ ਕਰਕੇ,
ਏਦਾਂ ਸਤਿਗੁਰਾਂ ਨੇ ਜਵਾਬ ਦੇ ਦਿੱਤਾ ਕਿ ਅਸੀਂ ਨਹੀਂ ਆਉਣਾ, ਅਸੀਂ ਇੱਥੇ ਕਿਲੇ ਦੇ ਵਿੱਚ ਹੀ ਇੱਥੇ ਹੀ ਆਸਣ ਰੱਖਾਂਗੇ। ਹੁਣ ਉਮਰਾਵ ਨੇ ਜਦੋਂ ਛੇਵੇਂ ਪਾਤਸ਼ਾਹ ਦਾ ਜਵਾਬ ਸੁਣਿਆ, ਸੁਣ ਕੇ ਉਹ ਉਮਰਾਵ ਬੜੀ ਛੇਤੀ ਨਾਲ ਗਵਾਲੀਅਰ ਤੋਂ ਚੱਲ ਕੇ ਵਾਪਸ ਦਿੱਲੀ ਆਇਆ।
ਗਮਨੇ ਪੰਥ ਸ਼ੀਘਰਤਾ ਧਰ ਕੇ,
ਬੜੀ ਸ਼ੀਘਰਤਾਈ ਨਾਲ, ਕਿਉਂਕਿ ਬਾਦਸ਼ਾਹ ਦੀ ਹਦਾਇਤ ਸੀ ਕਿ ਜਿੰਨੀ ਛੇਤੀ ਹੋ ਸਕੇ ਵਾਪਸ ਮੁੜ ਕੇ ਆਈ। ਇਸ ਕਰਕੇ ਬਾਦਸ਼ਾਹ ਦੇ ਹੁਕਮ ਦੇ ਅਨੁਸਾਰ ਬੜੀ ਛੇਤੀ ਨਾਲ ਕਾਹਲੀ ਨਾਲ ਇਹਨੇ ਪੈਂਡਾ ਪੰਥ ਮੁਕਾਇਆ ਹੈ।
ਜਾਏ ਸ਼ਾਹ ਕੇ ਸਾਥ ਸੁਨਾਏ, ਕਹੇ ਹਿਆ ਹਮਰੇ ਹਰ ਖਾਏ।
ਜਾ ਕੇ ਬਾਦਸ਼ਾਹ ਨੂੰ ਇਹਨੇ ਸਾਰੀ ਗੱਲ ਸੁਣਾਈ ਤੇ ਬਾਦਸ਼ਾਹ ਨੂੰ ਸਾਰੀ ਗੱਲ ਸੁਣਾ ਕੇ ਆਖਿਆ, ਬਾਦਸ਼ਾਹ ਸਲਾਮਤ, ਮੈਂ ਜਾ ਕੇ ਤੁਹਾਡੇ ਵੱਲੋਂ ਛੇਵੇਂ ਪਾਤਸ਼ਾਹ ਨੂੰ ਬੇਨਤੀ ਕੀਤੀ ਹੈ, ਪਰ ਉਨ੍ਹਾਂ ਨੇ ਅੱਗੋਂ ਜਵਾਬ ਦਿੱਤਾ ਹੈ, ਉਹ ਕਹਿੰਦੇ ਨੇ ਅਸੀਂ ਇੱਥੇ ਰਹਿ ਕੇ ਹੀ ਖੁਸ਼ ਹਾਂ, ਸਾਨੂੰ ਇੱਥੇ ਕਿਲੇ ਵਿਚ ਗਵਾਲੀਅਰ ਵਿਚ ਕਿਸੇ ਪ੍ਰਕਾਰ ਦੀ ਕੋਈ ਕਮੀ ਨਹੀਂ, ਇੱਥੇ ਸਾਨੂੰ ਕੋਈ ਪਰੇਸ਼ਾਨੀ ਨਹੀਂ ਹੈ, ਇੱਥੇ ਸਾਡੇ ਰਹਿਣ ਨਾਲ ਅਸੀਂ ਵੀ ਸੁਖੀ ਆ, ਰਾਜੇ ਵੀ ਸੁਖੀ ਨੇ। ਇਸ ਕਰਕੇ ਉਹ ਕਹਿੰਦੇ ਨੇ ਸਾਨੂੰ ਇੱਥੇ ਖੁਸ਼ੀ ਆ, ਇੱਥੇ ਰਹਿ ਕੇ ਆਨੰਦ ਹੈ।
ਕੈਦੀ ਸਗਰੇ ਸੁਖ ਕੋ ਪਾਵੈ, ਕਿਮ ਇਹ ਥਾਨ ਤਿਆਗ ਹਮ ਜਾਵੈ।
ਕਹਿੰਦੇ ਨੇ ਸਾਡੇ ਇੱਥੇ ਰਹਿਣ ਨਾਲ ਸਾਰੇ ਕੈਦੀਆਂ ਨੂੰ ਵੀ ਸੁਖ ਪ੍ਰਾਪਤ ਹੋ ਰਿਹਾ, ਸਾਰੇ ਕੈਦੀ ਸੁਖੀ ਨੇ, ਅਸੀਂ ਇਹ ਜਗ੍ਹਾ ਛੱਡ ਕੇ ਇਹ ਸਥਾਨ ਤਿਆਗ ਕੇ ਕਿਵੇਂ ਜਾਈਏ? ਜਿੱਥੇ ਸਾਨੂੰ ਵੀ ਸੁੱਖ ਹੈ, ਸਾਡੇ ਨਾਲ ਕੈਦੀਆਂ ਨੂੰ ਵੀ ਸੁੱਖ ਹੈ, ਇਸ ਕਰਕੇ ਅਸੀਂ ਇਹ ਜਗ੍ਹਾ ਤਿਆਗ ਕੇ ਕਿਵੇਂ ਕਿਤੇ ਜਾਈਏ? ਇਹ ਵਚਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਜਵਾਬ ਵਜੋਂ ਕਹੇ ਹਨ।
ਸੁਣ ਬਿਸਮਿਓ ਜਿਤ ਮੈਂ ਬੋਸ਼ਾ
ਹੋ। ਬਾਦਸ਼ਾਹ ਸੁਣ ਕੇ ਬੜਾ ਹੈਰਾਨ ਹੋਇਆ ਵੀ ਕੈਦ ਖਾਨਾ ਕਿਹਨੂੰ ਚੰਗਾ ਲੱਗਦਾ? ਸਤਿਗੁਰੂ ਸੱਚੇ ਪਾਤਸ਼ਾਹ ਉੱਥੇ ਗਏ ਨੇ ਤੇ ਕਹਿੰਦੇ ਸਾਨੂੰ ਇੱਥੇ ਹੀ ਆਨੰਦ ਹੈ, ਇੱਥੇ ਬੈਠੇ ਹੀ ਸਾਰੇ ਸੁੱਖ ਨੇ। ਬਾਦਸ਼ਾਹ ਸੁਣ ਕੇ ਉਸ ਵਕਤ ਬੜਾ ਹੈਰਾਨ ਹੋਇਆ,
ਕਿਸ ਕਾਰਨ ਤੇ ਆਏ ਨਾ ਪਾਹੋ।
ਬਾਦਸ਼ਾਹ ਸੋਚਣ ਲੱਗਾ ਮਨ ਚ ਕੀ ਕਾਰਨ ਹੈ ਕਿ ਸਤਿਗੁਰੂ ਜੀ ਆ ਨਹੀਂ ਰਹੇ, ਜ਼ਰੂਰ ਉਨ੍ਹਾਂ ਨੂੰ ਮੇਰੇ ਤੇ ਕੋਈ ਗੁੱਸਾ ਹੈ, ਮੇਰੇ ਤੋਂ ਨਾਰਾਜ਼ ਨੇ, ਇਸੇ ਕਰਕੇ ਹੋ ਸਕਦਾ ਨਹੀਂ ਆ ਰਹੇ, ਜ਼ਰੂਰ ਗੁਰੂ ਸਾਹਿਬ ਜੀ ਮੇਰੇ ਨਾਲ ਖਫਾ ਹਨ, ਮੇਰੇ ਨਾਲ ਨਾਰਾਜ਼ ਹਨ, ਕੀ ਕਾਰਨ ਹੈ ਕਿ ਸਤਿਗੁਰੂ ਜੀ ਉਥੋਂ ਵਾਪਸ ਨਹੀਂ ਆ ਰਹੇ?
ਕਰੀ ਕਾਰਨ ਇੱਛਾ ਜਬ ਤੇ, ਨਿਸ ਮੈਂ ਤਰਾ ਨਾ ਉਪਜਿਓ ਤਬ ਤੇ।
ਪਰ ਮੇਰੇ ਤੇ ਤਾਂ ਕਿਰਪਾ ਹੋ ਗਈ, ਮੈਂ ਜਦੋਂ ਦਾ ਉਨ੍ਹਾਂ ਨੂੰ ਬੁਲਾਵਾ ਭੇਜਿਆ, ਜਿਸ ਦਿਨ ਤੋਂ ਉਹ ਨਜੂਮੀ ਨੇ ਆ ਕੇ ਮੈਨੂੰ ਦੱਸਿਆ ਕਿ ਉਹਨਾਂ ਨੂੰ ਬੁਲਾ, ਜਿਸ ਦਿਨ ਤੋਂ ਮੈਂ ਉਨ੍ਹਾਂ ਨੂੰ ਬੁਲਾਵਾ ਭੇਜਿਆ, ਕਈ ਰਾਤਾਂ ਉਸ ਦਿਨ ਤੋਂ ਬਾਅਦ ਬੀਤ ਗਈਆਂ ਨੇ, ਮੈਨੂੰ ਉਦੋਂ ਦਾ ਸੁੱਖ ਹੈ, ਉਹ ਸ਼ੇਰ ਉਦੋਂ ਦੇ ਨਹੀਂ ਆਏ ਮੁੜ ਕੇ, ਉਨ੍ਹਾਂ ਨੇ ਆ ਕੇ ਮੈਨੂੰ ਉਦੋਂ ਦਾ ਡਰਾਵਾ ਨਹੀਂ ਦਿੱਤਾ, ਉਦੋਂ ਦਾ ਮੈਨੂੰ ਸਰਬ ਪ੍ਰਕਾਰ ਕਰਕੇ ਸੁੱਖ ਹੈ, ਰਾਤ ਨੂੰ ਮੈਨੂੰ ਹੁਣ ਕੋਈ ਡਰ ਨਹੀਂ, ਕੋਈ ਭੈ ਨਹੀਂ ਉਪਜਦਾ
ਕਹਿ ਗੁਰ ਮੇਰੋ ਹੋਰ ਵਿਚਾਰਾ ਜਾਂ ਤੇਨੇ ਆਵਨ ਮਤ ਧਾਰਾ
ਕਰਕੇ ਗੁਰੂ ਜੀ ਨੂੰ ਤਾਂ ਹੁਣ ਬੁਲਾਣਾ ਹੀ ਪਵੇਗਾ ਜੇ ਮੈਂ ਬਾਕੀ ਦੀਆਂ ਰਾਤਾਂ ਚ ਸੁੱਖ ਵੇਖਣਾ ਚਾਹੁੰਦਾ ਕਿਤੇ ਐਸਾ ਤਾਂ ਨਹੀਂ ਕਿ ਗੁਰੂ ਜੀ ਨੇ ਮੇਰੇ ਝੂਠ ਨੂੰ ਫੜ ਲਿਆ ਮੇਰੇ ਝੂਠ ਨੂੰ ਵਿਚਾਰਿਆ ਕਿਉਂਕਿ ਮੈਂ ਉਨ੍ਹਾਂ ਨੂੰ ਝੂਠ ਬੋਲਿਆ ਕਿ 40 ਦਿਨਾਂ ਵਾਸਤੇ ਜਾਣਾ 40 ਦਿਨਾਂ ਦੀ ਬਜਾਏ ਉੱਤੇ 30 ਦਿਨ ਬੀਤ ਗਏ ਨੇ ਇਸ ਕਰਕੇ ਕਿਤੇ ਗੁਰੂ ਸਾਹਿਬ ਨੇ ਮੇਰੇ ਕੂੜ ਦੀ ਝੂਠ ਦੀ ਵਿਚਾਰ ਤਾਂ ਨਹੀਂ ਕੀਤੀ ਕਿ ਉਨ੍ਹਾਂ ਨੇ ਉਥੋਂ ਆਉਣ ਦੀ ਮਤ ਨਹੀਂ ਧਾਰੀ ਉਥੋਂ ਆਉਣ ਵਾਸਤੇ ਸਲਾਹ ਨਹੀਂ ਕਰ ਰਹੇ
ਅਪਰ ਸਬਬ ਕਿਆ ਮੈਂ ਇਤ ਆਏ ਜਿਨੋ ਪ੍ਰਾਨ ਮਮ ਨਿਸਾ ਬਚਾਏ
ਹੋਰ ਕੀ ਸਬਬ ਹੋ ਸਕਦਾ ਕਿ ਸਤਿਗੁਰੂ ਜੀ ਇਧਰ ਚੱਲ ਕੇ ਨਹੀਂ ਆ ਰਹੇ ਕਿਲੇ ਵਿਚੋਂ ਬਾਹਰ ਹੀ ਨਹੀਂ ਆਉਣਾ ਚਾਹੁੰਦੇ ਗਵਾਲੀਅਰ ਤੋਂ ਕੀ ਕਾਰਨ ਹੋ ਸਕਦਾ ਕੀ ਸਬਬ ਹੋ ਸਕਦਾ ਐਸੇ ਸਤਿਗੁਰੂ ਜਿਨ੍ਹਾਂ ਨੇ ਕਿਰਪਾ ਕਰਕੇ ਰਾਤ ਨੂੰ ਮੇਰੇ ਪ੍ਰਾਣ ਬਚਾਏ ਨੇ ਜਿਹੜੇ ਮੇਰੇ ਪ੍ਰਾਣਾਂ ਦੇ ਰਾਖੇ ਹਨ ਦੋ ਵੇਰੀ ਜਿਨ੍ਹਾਂ ਨੇ ਮੇਰੀ ਰੱਖਿਆ ਕੀਤੀ ਤੇ ਹੁਣ ਵੀ ਰੱਖਿਆ ਕਰ ਰਹੇ ਨੇ
ਚਿਤਵਤ ਰਹੋ ਕਿਤਕ ਚਿਰ ਕਾਲਾ ਸ਼ੇਰ ਤਰਾਸਤੇ ਤਰਸਤ ਬਿਸਾਲਾ
ਬਾਦਸ਼ਾਹ ਕਾਫੀ ਸਮੇਂ ਤੱਕ ਸੋਚਦਾ ਰਿਹਾ ਮਨ ਹੀ ਮਨ ਕੇ ਕੀ ਗੱਲ ਹੈ ਸਤਿਗੁਰੂ ਜੀ ਕਿਉਂ ਨਹੀਂ ਆ ਰਹੇ ਉਨ੍ਹਾਂ ਨੇ ਕਿਉਂ ਨਹੀਂ ਇਸ ਪਾਸੇ ਆਉਣ ਦਾ ਰੁਖ ਕੀਤਾ ਤੇ ਫਿਰ ਉਨ੍ਹਾਂ ਸ਼ੇਰਾਂ ਦਾ ਵੀ ਇਹਨੂੰ ਡਰ ਆਉਂਦਾ ਵੀ ਜੇ ਸਤਿਗੁਰੂ ਜੀ ਨਾ ਆਏ ਤੇ ਉਨ੍ਹਾਂ ਸ਼ੇਰਾਂ ਨੇ ਫੇਰ ਆ ਜਾਣਾ ਹੋ ਸਕਦਾ ਉਹ ਆ ਕੇ ਮੈਨੂੰ ਭਾਖੀ ਜਾਣ ਖਾ ਹੀ ਜਾਣ ਕੀ ਪਤਾ ਕੀ ਬਣੇ ਇਸ ਕਰਕੇ ਬਾਦਸ਼ਾਹ ਉਹਨਾਂ ਸ਼ੇਰਾਂ ਦਾ ਵੀ ਤਰਾਸ ਕਰਕੇ ਡਰ ਕਰਕੇ ਡਰਦਾ ਹੈ
ਜੇ ਕਰ ਗੁਰ ਪ੍ਰਸੀਦ ਨਾ ਹੋਏ
ਸੋਚਦਾ ਡਰ ਦੇ ਨਾਲ ਕਿ ਜੇ ਕਿਤੇ ਸਤਿਗੁਰੂ ਜੀ ਮੇਰੇ ਤੇ ਪ੍ਰਸੰਨ ਨਾ ਹੋਏ ਸਤਿਗੁਰੂ ਜੀ ਮੇਰੇ ਤੇ ਖੁਸ਼ ਨਾ
ਹੋਏ ਕਾਵੇਂ
ਐਸਾ ਨਾ ਹੋਵੇ ਕਿ ਕਦੇ ਰਾਤ ਨੂੰ ਉਹ ਸ਼ੇਰ ਆਉਣ ਤੇ ਆ ਕੇ ਮੈਨੂੰ ਖਾ ਹੀ ਜਾਣ ਤੇ ਮੇਰੇ ਪ੍ਰਾਣ ਹੀ ਘਾਤ ਕਰ ਦੇਣ ਸ਼ੇਰ ਨੇ ਉਨ੍ਹਾਂ ਨੂੰ ਮਾਰਦਿਆਂ ਕਿਹੜਾ ਸਮਾਂ ਲੱਗਣਾ ਜੇ ਗੁਰੂ ਸਾਹਿਬ ਮੇਰੇ ਤੇ ਪ੍ਰਸੀਦੇ ਨਾ ਮੇਰੇ ਤੇ ਪ੍ਰਸੰਨ ਨਾ ਹੋਏ ਕਿਤੇ ਐਸਾ ਨਾ ਹੋਵੇ ਕਿ ਉਹ ਸ਼ੇਰ ਆ ਕੇ ਮੇਰੇ ਪ੍ਰਾਣ ਘਾਤ ਕਰ ਦੇਣ
ਕਰਤ ਵਿਚਾਰ ਹਿਰਦੇ ਪੁਰ ਆਈ ਖਾਂ ਵਜ਼ੀਰ ਤਿੰਨ ਸਿੱਖ ਸਦਾਏ
ਇਦਾਂ ਦੀ ਵਿਚਾਰ ਕਰਦਿਆਂ ਕਰਦਿਆਂ ਬਾਦਸ਼ਾਹ ਦੇ ਮਨ ਚ ਫੁਰਨਾ ਫੁਰ ਆਇਆ ਇਹਨੂੰ ਸੋਝੀ ਆ ਗਈ ਇਹਦੇ ਮਨ ਦੇ ਵਿਚ ਫੁਰਨਾ ਫੁਰਿਆ ਕਹਿੰਦਾ ਵੀ ਜਿਹੜਾ ਮੇਰੇ ਕੋਲ ਵਜ਼ੀਰ ਹੈ ਵਜ਼ੀਰ ਖਾਂ ਉਹ ਤਾਂ ਗੁਰੂ ਸਾਹਿਬ ਦਾ ਸਿੱਖ ਸਦਾਉਂਦਾ ਵਜ਼ੀਰ ਖਾਂ ਭਾਵੇਂ ਮੁਸਲਮਾਨ ਹੈ ਪਰ ਉਹ ਗੁਰੂ ਘਰ ਦਾ ਸਿੱਖ ਸਦਾਉਂਦਾ ਉਹ ਕਹਿੰਦਾ ਮੈਂ ਗੁਰੂ ਅਰਜਨ ਸਾਹਿਬ ਦੇ ਸਮੇਂ ਦਾ ਗੁਰੂ ਘਰ ਦਾ ਸਿੱਖ ਹਾਂ
ਸੋ ਤਿੰਨ ਕੋ ਸੁਭਾਵ ਕੋ ਜਾਣੈ
ਵਜ਼ੀਰ ਖਾਂ ਗੁਰੂ ਘਰ ਦਾ ਸਿੱਖ ਹੈ ਉਹ ਸਤਿਗੁਰਾਂ ਦਾ ਸੁਭਾਵ ਵੀ ਚੰਗੀ ਤਰ੍ਹਾਂ ਜਾਣਦਾ ਉਹ ਜਾਣਦਾ ਗੁਰੂ ਸਾਹਿਬ ਨੂੰ ਪ੍ਰਸੰਨ ਕਿਵੇਂ ਕਰਨਾ ਉਨ੍ਹਾਂ ਨੂੰ ਖੁਸ਼ ਕਿਵੇਂ ਕਰਨਾ ਉਹ ਸਾਰੀ ਵਿਧੀ ਚੰਗੀ ਤਰ੍ਹਾਂ ਜਾਣਦਾ ਹੈ
ਮਮ ਠੀਕ ਕੀਰਤ ਗੁਰਨ ਬਖਾਨਾ
ਔਰ ਉਹ ਮੇਰੇ ਕੋਲ ਵੀ ਸਤਿਗੁਰਾਂ ਦੀ ਕੀਰਤੀ ਕਰਕੇ ਸੁਣਾਉਂਦਾ ਗੁਰੂ ਘਰ ਦੀ ਵਡਿਆਈ ਅਕਸਰ ਮੇਰੇ ਕੋਲ ਬੈਠਾ ਕਰਦਾ ਰਹਿੰਦਾ ਹੈ
ਲਿਆਏ ਸੁਦਾਸਰ ਤੇ ਸੋ ਮਿਲਾਏ ਅਪਰ ਲੋਗ ਨਿਤ ਚੁਗਲੀ ਲਾਏ
ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਵੀ ਉਸੇ ਨੇ ਗੁਰੂ ਹਰਗੋਬਿੰਦ ਸਾਹਿਬ ਨੂੰ ਬੁਲਾ ਕੇ ਮੇਰੇ ਨਾਲ ਮਿਲਾਪ ਕਰਾਇਆ ਇੱਥੇ ਦਿੱਲੀ ਚ 6ਵੇਂ ਪਾਤਸ਼ਾਹ ਨੂੰ ਵਜ਼ੀਰ ਖਾਂ ਹੀ ਬੁਲਾਉਣ ਗਿਆ ਸੀ ਨਾ ਅੰਮ੍ਰਿਤਸਰ ਇਸ ਕਰਕੇ ਕਹਿੰਦਾ ਉਨ੍ਹਾਂ ਨੂੰ ਉਥੋਂ ਲਿਆ ਕੇ ਸੁਧਾਸਰ ਤੋਂ ਇੱਥੇ ਮੇਰੇ ਨਾਲ ਮਿਲਾਉਣ ਵਾਲਾ ਵੀ ਵਜ਼ੀਰ ਖਾਂ ਬਾਕੀ ਦੇ ਲੋਕ ਤਾਂ ਚੁਗਲੀਆਂ ਹੀ ਕਰਦੇ ਸੀ ਸਤਿਗੁਰਾਂ ਦੇ ਬਰ ਖਿਲਾਫ ਪਰ ਇੱਕ ਵਜ਼ੀਰ ਖਾਂ ਦੇ ਮਨ ਚ ਗੁਰੂ ਸਾਹਿਬ ਦਾ ਨਿਸ਼ਚਾ ਤੇ ਭਰੋਸਾ ਸੀ
ਇਹ ਵਿਚਾਰ ਨਿਜ ਨਿਕਟ ਹਕਾਰਾ
ਉਸੇ ਨੂੰ ਹੁਣ ਭੇਜਣਾ ਚਾਹੀਦਾ ਵਜ਼ੀਰ ਖਾਂ ਨਾਲ ਮੈਨੂੰ ਸਲਾਹ ਕਰਨੀ ਚਾਹੀਦੀ ਹੈ ਏਦਾਂ ਦੀ ਵਿਚਾਰ ਕਰਕੇ ਬਾਦਸ਼ਾਹ ਜਹਾਂਗੀਰ ਦੇ ਵਜ਼ੀਰ ਖਾਂ ਨੂੰ ਕੋਲ ਬੁਲਾਇਆ
ਹੋਏ ਏਕਲ ਤੇ ਸਾਥੀ ਉਚਾਰਾ
ਉਹਨੂੰ ਕੋਲ ਬੁਲਾ ਕੇ ਇਕਾਂਤ ਵਿਚ ਲੈ ਗਿਆ ਇਕੱਲੇ ਬੈਠ ਕੇ ਇਕਾਂਤ ਵਿਚ ਬੈਠ ਕੇ ਵਜ਼ੀਰ ਖਾਂ ਨੂੰ ਬਾਦਸ਼ਾਹ ਬੋਲਿਆ ਤੇ ਕਹਿਣ ਲੱਗਾ
ਨਿਸ ਸ਼ੇਰਨ ਪ੍ਰਸੰਗ ਸੁਨਾਏ ਕਰੇ ਹਕਾਰਨ ਗੁਰਨੇ ਆਏ
ਵੀ ਰਾਤ ਨੂੰ ਜਿਹੜੇ ਸ਼ੇਰ ਮੈਨੂੰ ਡਰਾਉਂਦੇ ਸਨ ਵਜ਼ੀਰ ਖਾਂ ਮੈਂ ਤੈਨੂੰ ਸਾਰੀ ਗੱਲ ਪਹਿਲਾਂ ਖੋਲ ਕੇ ਦੱਸ ਹੀ ਦਿਆਂ ਉਨ੍ਹਾਂ ਡਰ ਤੋਂ ਉਨ੍ਹਾਂ ਸ਼ੇਰਾਂ ਤੋਂ ਮੈਨੂੰ ਗੁਰੂ ਸਾਹਿਬ ਨੇ ਬਚਾਇਆ ਫਿਰ ਇੱਕ ਵੈਦ ਆਇਆ ਸੀ ਕੁਝ ਦਿਨ ਪਹਿਲਾਂ ਉਹਨੇ ਕਿਹਾ ਗੁਰੂ ਸਾਹਿਬ ਨੂੰ ਬੁਲਾ ਤੂੰ ਤਾਂ ਬਚੇਗਾ ਤੇ ਮੈਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਬੁਲਾਉਣ ਵਾਸਤੇ ਉਮਰਾਵ ਭੇਜਿਆ ਸੀ, ਪਰ ਸਤਿਗੁਰਾਂ ਨੇ ਅੱਗੋਂ ਇਨਕਾਰ ਕਰਕੇ ਭੇਜ ਦਿੱਤਾ ਤੇ ਮਹਾਰਾਜ ਜੀ ਉਥੋਂ ਨਹੀਂ ਆਏ।
ਤੋ ਅਬ ਜਾਓ ਮਿਲਾਓ ਆਨ।
ਇਸ ਕਰਕੇ ਵਜ਼ੀਰ ਖਾਂ, ਅੱਗੇ ਵੀ ਤੂੰ ਸਤਿਗੁਰਾਂ ਦੇ ਨਾਲ ਮੇਰਾ ਮੇਲ ਕਰਾਇਆ ਸੀ, ਹੁਣ ਵੀ ਤੂੰ ਮੇਰੇ ਤੇ ਪਾਰਉਪਕਾਰ ਕਰ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੂੰ ਤੂੰ ਬੁਲਾ ਕੇ ਲਿਆ ਕੇ ਮੇਰੇ ਨਾਲ ਮਿਲਾ।
ਕਹਿ ਸਭ ਪਾਕਨ ਪ੍ਰਥਮ ਸਮਾਨ।
ਔਰ ਜਿਵੇਂ ਤੂੰ ਪਹਿਲਾਂ ਉਨ੍ਹਾਂ ਦੀ ਉਪਮਾ ਕੀਤੀ ਸੀ, ਉਨ੍ਹਾਂ ਦੀ ਵਡਿਆਈ ਕਰਕੇ ਉਨ੍ਹਾਂ ਨੂੰ ਉਥੋਂ ਲੈ ਕੇ ਆਇਆ ਸੀ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ, ਇਸੇ ਤਰ੍ਹਾਂ ਉਨ੍ਹਾਂ ਦੀ ਉਪਮਾ ਵਡਿਆਈ ਕਰਕੇ ਸੁਜਸ ਕਰਕੇ ਉਨ੍ਹਾਂ ਨੂੰ ਗਵਾਲੀਅਰ ਦੇ ਕਿਲੇ ਵਿਚੋਂ ਵੀ ਲੈ ਕੇ ਆ।
ਖਾਂ ਵਜ਼ੀਰ ਕਰ ਜੋਰ ਸੁਣਾਈ, ਗੁਰ ਤੋਖੀ ਸਭ ਵਿਆਧੀ ਉਠਾਏ।
ਜਦੋਂ ਬਾਦਸ਼ਾਹ ਜਹਾਂਗੀਰ ਨੇ ਇਹ ਗੱਲ ਵਜ਼ੀਰ ਖਾਂ ਨੂੰ ਕਹੀ, ਹੁਣ ਵਜ਼ੀਰ ਖਾਂ ਨੂੰ ਤਾਂ ਸਭ ਕੁਝ ਪਤਾ ਸੀ ਕੀ ਮਸਲਾ, ਕਿਸ ਪ੍ਰਕਾਰ ਦੀ ਸਮੱਸਿਆ ਆਈ, ਕਿਵੇਂ ਚੰਦੂ ਵਰਗਿਆਂ ਨੇ ਵਿਆਧ ਉਠਾਈ ਹੈ। ਤੋ ਉਸ ਵੇਲੇ ਵਜ਼ੀਰ ਖਾਂ ਬੋਲਿਆ, ਕਹਿਣ ਲੱਗਾ, ਬਾਦਸ਼ਾਹ ਗੁਰੂ ਘਰ ਦੇ ਦੋਖੀਆਂ ਨੇ ਇਹ ਸਾਰੀ ਵਿਆਧ ਪੈਦਾ ਕੀਤੀ। ਜਿਹੜੇ ਗੁਰੂ ਘਰ ਦੇ ਦੋਖੀ ਨੇ ਉਨ੍ਹਾਂ ਨੇ ਇਹ ਸਾਰੀ ਵਿਆਧੀ ਨੂੰ ਪੈਦਾ ਕੀਤਾ ਹੈ।
ਦੀਰਗ ਪੀਰਨ ਕੇ ਗੁਰ ਪੀਰ।
ਸਤਿਗੁਰੂ ਜੀ ਵੱਡੇ ਪੀਰਾਂ ਦੇ ਪੀਰ ਨੇ, ਛੇਵੇਂ ਪਾਤਸ਼ਾਹ ਮਹਾਰਾਜ ਗਰੀਬ ਨਵਾਜ ਸਤਿਗੁਰੂ ਉਹ ਤਾਂ ਵੱਡਿਆਂ ਪੀਰਾਂ ਦੇ ਪੀਰ ਹਨ।
ਅਜਰ ਜਰਨ ਧਰ ਧਰ ਆਭੀਰ।
ਗੁਰੂ ਅਜਰ ਨੂੰ ਜਰਨ ਵਾਲੇ ਨੇ, ਜਿਵੇਂ ਧਰਤੀ ਵਿਚ ਧੀਰਜ ਹੈ ਨਾ, ਧਰਤੀ ਨਾਲੋਂ ਵੀ ਅਧਿਕ ਧੀਰਜ ਨੂੰ ਧਾਰਨ ਕਰਨ ਵਾਲੇ ਅਜਰ ਨੂੰ ਜਰਨ ਵਾਲੇ ਹਨ।
ਤ੍ਰਿਣ ਸਮ ਤਨ ਸਨੇ ਨੈ ਧਰੈ।
ਉਹ ਆਪਣੇ ਸਰੀਰ ਨੂੰ ਜਿਵੇਂ ਘਾਹ ਦਾ ਤਿਣਕਾ ਹੁੰਦਾ, ਘਾਹ ਦੇ ਤਿਣਕੇ ਨਾਲ ਕੋਈ ਸਨੇਹ ਨੀ ਨਾ ਕਰਦਾ, ਇਦਾਂ ਘਾਹ ਦੇ ਤਿਣਕੇ ਸਮਾਨ ਆਪਣੇ ਤਨ ਨਾਲ ਸਰੀਰ ਨਾਲ ਕੋਈ ਸਨੇਹ ਨੀ ਕਰਦੇ।
ਸਹਿ ਅਵਗਿਆ ਦੁਸ਼ਟ ਜੇ ਕਰੈ।
ਜਿਹੜੇ ਦੁਸ਼ਟ ਲੋਕ ਅਵਗਿਆ ਕਰਦੇ ਨੇ, ਉਨ੍ਹਾਂ ਵੱਲੋਂ ਕੀਤੀ ਹੋਈ ਅਵਗਿਆ ਨੂੰ ਵੀ ਐਸੇ ਅਜਰ ਨੂੰ ਜਰਨ ਵਾਲੇ ਸਾਹਿਬ ਜੀ ਸਹਿਣ ਕਰ ਲੈਂਦੇ ਨੇ, ਦੁਸ਼ਟ ਲੋਕਾਂ ਵੱਲੋਂ ਕੀਤੀ ਹੋਈ ਅਵਗਿਆ ਨੂੰ ਵੀ ਸਹਾਰ ਲੈਂਦੇ ਨੇ।
ਨਾਏ ਤਾਂ ਤਿਨਕੇ ਬਾਕਨ ਸੰਗ, ਫਿਰੈ ਕੋਨ ਫਿਨ ਮੈਂ ਹੋਏ ਭੰਗ।
ਨਹੀਂ ਤਾਂ ਬਾਦਸ਼ਾਹ ਸਤਿਗੁਰਾਂ ਦੇ ਬਚਨਾਂ ਦੇ ਅੱਗੇ ਕੌਣ ਟਿਕ ਸਕਦਾ? ਜੇ ਕਿਤੇ ਰਸਨਾ ਤੋਂ ਬਚਨ ਕਰ ਦੇਣ, ਜੋ ਕਹਿ ਦੇਣ ਹੋ ਜਾਂਦਾ। ਉਹ ਤਾਂ ਜਰ ਨੂੰ ਜਰਨ ਵਾਲੇ ਨੇ, ਦੁਸ਼ਟ ਲੋਕਾਂ ਦੀ ਵਗਿਆ ਸਹਾਰੀ ਜਾਂਦੇ ਨੇ। ਨਹੀਂ ਤਾਂ ਤਿੰਨਾਂ ਦੀ ਰਸਨਾ ਤੋਂ ਨਿਕਲੇ ਬਚਨ ਜੇ ਉਹ ਕਰ ਦੇਣ, ਤੇ ਫਿਰ ਕੌਣ ਐਸਾ ਜਿਹੜਾ ਉਨ੍ਹਾਂ ਦੇ ਬਚਨਾਂ ਦੇ ਸਾਹਮਣੇ ਟਿਕ ਸਕੇ।
ਬ੍ਰਿੰਦ ਸਹਾਇਕ ਕਹਿ ਤੁਮ ਪਾਸ, ਗੁਰੂ ਸੰਗ ਡਿਗਰਨ ਕਰੈ ਪ੍ਰਕਾਸ਼।
ਬਾਦਸ਼ਾਹ ਜਿਹੜੇ ਤੇਰੇ ਸਹਾਇਕ ਨੇ, ਤੇਰੇ ਸਲਾਹਕਾਰ ਨੇ, ਬੜੇ ਮਾੜੇ ਨੇ। ਉਹ ਹਮੇਸ਼ਾ ਤੇਰੇ ਮਨ ਦੇ ਵਿਚ ਗੁਰੂ ਸਾਹਿਬ ਦੇ ਬਰ ਖਿਲਾਫ ਜ਼ਹਿਰ ਭਰਦੇ ਰਹਿੰਦੇ ਨੇ। ਜਿਹੜੇ ਤੇਰੇ ਸਹਾਇਕ ਨੇ ਨਾ, ਚੰਦੂ ਵਰਗੇ ਇਸ਼ਾਰਾ ਕਰਕੇ ਕਹਿ ਰਿਹਾ ਵਜ਼ੀਰ ਖਾਂ ਕਿ ਜਿਹੜੇ ਤੇਰੀ ਸਲਾਹ, ਤੇਰੇ ਨਾਲ ਸਲਾਹ ਕਰਨ ਵਾਲੇ ਨੇ, ਸਲਾਹਕਾਰ ਨੇ ਤੇਰੇ, ਉਹ ਹਰ ਵਕਤ ਗੁਰੂ ਸਾਹਿਬ ਜੀ ਨਾਲ ਵਿਗਾੜ ਪੈਦਾ ਕਰਨ ਵਾਸਤੇ ਤੈਨੂੰ ਉਪਦੇਸ਼ ਦੇ ਰਹਿੰਦੇ ਨੇ।
ਜੇ ਰਾਵਰ ਰਿਣੈ ਕਵ ਕਰੋ, ਦੋਸ਼ ਅਦੋਸ਼ੀ ਤਬ ਉਰ ਧਰੋ।
ਬਾਦਸ਼ਾਹ ਜੇ ਤੂੰ ਆਪਣੇ ਮਨ ਦੇ ਵਿਚ ਨਿਰਣਾ ਕਰਕੇ ਵੇਖੇ, ਇਸ ਗੱਲ ਦੀ ਵਿਚਾਰ ਕਰਕੇ ਵੇਖੇ, ਤੇ ਤੈਨੂੰ ਪਤਾ ਲੱਗ ਜੇ ਕਿ ਦੋਸ਼ੀ ਕੌਣ ਹੈ ਤੇ ਦੋਸ਼ ਤੋਂ ਰਹਿਤ ਕੌਣ ਹੈ। ਪਰ ਤੇਰੇ ਸਲਾਹਕਾਰ ਇਹੋ ਜਿਹੇ ਨੇ ਜਿਹੜੇ ਤੈਨੂੰ ਨਿਰਣਾ ਹੀ ਨਹੀਂ ਕਰਨ ਦਿੰਦੇ। ਜੇ ਤੂੰ ਨਿਰਣਾ ਕਰਕੇ ਵੇਖੇ ਤੇ ਤੈਨੂੰ ਦੋਸ਼ੀ ਦਾ ਤੇ ਦੋਸ਼ ਰਹਿਤ ਬੰਦਿਆਂ ਦਾ ਪਤਾ ਲੱਗੇ।
ਵੱਡੇ ਪਾਤ ਸ਼ਾਹਨ ਪਰ ਆਦ, ਹਰ ਤੁਮ ਪਰ ਗੁਰ ਕਰੈ ਪ੍ਰਸਾਦ।
ਗੁਰੂ ਘਰ ਦੀ ਕਿਰਪਾ ਕਿਵੇਂ ਤੁਹਾਡੇ ਤੇ ਰਹੀ? ਹੁਣ ਸਤਿਗੁਰੂ ਜੀ ਤੇਰੇ ਤੇ ਕਿਰਪਾ ਕਰ ਰਹੇ ਨੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ। ਪਹਿਲਾਂ ਜਿਹੜੇ ਤੇਰੇ ਵੱਡੇ ਵਡੇਰੇ ਸੀ ਉਨ੍ਹਾਂ ਤੇ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਵੱਡੇ ਸਤਿਗੁਰੂ ਕਿਰਪਾ ਕਰਦੇ ਰਹੇ ਨੇ। ਗੁਰੂ ਘਰ ਦੀ ਕਿਰਪਾ ਤੁਹਾਡੇ ਤੇ ਹਮੇਸ਼ਾ ਰਹੀ ਹੈ, ਗੁਰੂ ਘਰ ਦਾ ਪ੍ਰਸਾਦ ਤੁਹਾਡੇ ਤੇ ਹਮੇਸ਼ਾ ਰਿਹਾ।
ਪ੍ਰਥਮ ਮੈ ਬਾਬਰ ਚਵਗੱਤਾ, ਸ੍ਰੀ ਨਾਨਕ ਤਿਨਕੋ ਵਰ ਦਿੱਤਾ।
ਸਭ ਤੋਂ ਪਹਿਲਾਂ ਤੇਰਾ ਵਡੇਰਾ ਜਿਹੜਾ ਹਿੰਦੁਸਤਾਨ ਤੇ ਆ ਕੇ ਕਾਬਜ ਹੋਇਆ, ਉਹਦਾ ਨਾਂ ਸੀ ਬਾਬਰ ਚਵਗੱਤਾ। ਬਾਬਰ ਜਿਹੜਾ ਬਾਬਰ ਆ ਕੇ ਹਿੰਦੁਸਤਾਨ ਤੇ ਕਾਬਜ ਹੋਇਆ ਉਹਨੂੰ ਏਮਨਾਬਾਦ ਦੀ ਧਰਤੀ ਤੇ ਗੁਰੂ ਨਾਨਕ ਸਾਹਿਬ ਨੇ ਰਾਜ ਭਾਗ ਦਿੱਤਾ ਸੀ। ਧੰਨ ਗੁਰੂ ਨਾਨਕ ਸਾਹਿਬ ਨੇ ਉਹਨੂੰ ਵਰ ਦਿੱਤਾ ਸੀ ਰਾਜ ਭਾਗ, ਗੁਰੂ ਨਾਨਕ ਸਾਹਿਬ ਦਾ ਬਚਨਾਂ ਦੇ ਨਾਲ ਬਾਬਰ ਨੂੰ ਪ੍ਰਾਪਤ ਹੋਇਆ ਸੀ।
ਅਜ਼ਮਤ ਪਿਖ ਕਰ ਭੰਗ ਚੜਾਏ ਪੁਸ਼ਤਨ ਕੀ ਪਤਸ਼ਾਹਤ ਪਾਏ।
ਸਤਿਗੁਰਾਂ ਦੇ ਚਰਨਾਂ ਵਿਚ ਭੇਟਾ ਭੇਟ ਕੀਤੀ ਬਾਦਸ਼ਾਹ ਨੇ ਬਾਬਰ ਨੇ, ਤੇ ਧੰਨ ਗੁਰੂ ਨਾਨਕ ਸਾਹਿਬ ਨੇ ਪੁਸ਼ਤਾਂ ਦਰ ਪੁਸ਼ਤਾਂ ਦੀ ਤੁਹਾਨੂੰ ਬਾਦਸ਼ਾਹੀ ਦਿੱਤੀ, ਪੁਸ਼ਤਾਂ ਦਰ ਪੁਸ਼ਤਾਂ ਦੀ ਬਾਦਸ਼ਾਹਤ ਤੁਹਾਨੂੰ ਦੇ ਕੇ ਵਰਸਾਇਆ।
ਬੌਰ ਹਮਾਉ ਸ਼ਾਪਰ ਬੀਨ ਛੀਨ ਸਲੀਮ ਸ਼ਾਛਿਤ ਲੀਨ।
ਫਿਰ ਦੂਸਰਾ ਰਾਜਾ ਹੋਇਆ ਹੈ ਹਮਾਇਓ, ਬਾਬਰ ਦਾ ਪੁੱਤਰ ਜਿਹੜਾ ਹਿੰਦੁਸਤਾਨ ਦਾ ਦੂਸਰਾ ਬਾਦਸ਼ਾਹ ਬਣਿਆ ਮੁਗਲਾਂ ਦਾ, ਤੇ ਉਹਨੇ ਜਦੋਂ ਹਿੰਦੁਸਤਾਨ ਤੇ ਕਬਜ਼ਾ ਕਰ ਲਿਆ, ਸਲੀਮ ਸ਼ਾਹ ਆਇਆ ਤੇ ਸਲੀਮ ਸ਼ਾਹ ਨੇ ਉਸ ਵਕਤ ਉਹਦੇ ਨਾਲ ਜੰਗ ਕਰਕੇ ਯੁੱਧ ਕਰਕੇ ਉਹਦੇ ਕੋਲੋਂ ਦਿੱਲੀ ਦਾ ਤਖ਼ਤ ਖੋਹ ਲਿਆ, ਹਮਾਇਓ ਨੂੰ ਰਾਜ ਭਾਗ ਚੋਂ ਬਾਹਰ ਕੱਢ ਦਿੱਤਾ ਔਰ ਉਹਦੇ ਕੋਲੋਂ ਰਾਜ ਭਾਗ ਖੋਹ ਲਿਆ।
ਚਲਿਓ ਵਲਾਇਤ ਮਗ ਜਿਸ ਗਏ ਸ੍ਰੀ ਗੁਰੂ ਅੰਗਦ ਜਿਸ ਥਲ ਪਇਓ।
ਤੇ ਹਮਾਇਓ ਤੇਰਾ ਵਡੇਰਾ ਸੀ ਉਹ ਉਸ ਵਕਤ ਸਭ ਕੁਝ ਹਾਰ ਕੇ ਸਲੀਮ ਸ਼ਾਹ ਦੇ ਕੋਲ ਦਿੱਲੀ ਦਾ ਤਖ਼ਤ ਹਾਰ ਕੇ ਉਹ ਇਧਰ ਨੂੰ ਅਫਗਾਨਿਸਤਾਨ ਵਾਲੇ ਪਾਸੇ ਨੂੰ ਪੱਛਮ ਦਿਸ਼ਾ ਨੂੰ ਚੱਲ ਪਿਆ, ਤੇ ਜਦੋਂ ਉਸ ਰਸਤੇ ਲੰਘਿਆ ਜਾ ਰਿਹਾ ਸੀ ਮਾਝੇ ਦੇ ਇਲਾਕੇ ਚ ਪਹੁੰਚਿਆ। ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀ ਬਾਰੇ ਉਹਨੇ ਸੁਣਿਆ ਕਿ ਇੱਥੇ ਖਡੂਰ ਸਾਹਿਬ ਦੀ ਧਰਤੀ ਤੇ ਜਗਤ ਗੁਰੂ ਗੁਰੂ ਅੰਗਦ ਸਾਹਿਬ ਦਾ ਨਿਵਾਸ ਹੈ।
ਸ੍ਰੀ ਨਾਨਕ ਗਾਦੀ ਪਰ ਥਿਰੇ ਗ੍ਰਾਮ ਖੰਡੂਰ ਬਾਸ ਕੋ ਕਰੇ।
ਜਦੋਂ ਹਮਾਇਓ ਨੇ ਸੁਣਿਆ ਕਿ ਖਡੂਰ ਸਾਹਿਬ ਵਿਖੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਗੱਦੀ ਦੇ ਮਾਲਕ ਦੂਸਰੇ ਗੁਰਦੇਵ ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀ ਬਿਰਾਜਮਾਨ ਹਨ।
ਬਰਹਿਤ ਗਇਓ ਰਿਓ ਟਿਗ ਖਰਿਓ ਕਿਤ ਕਾਲ ਬੀਤਿਓ ਥਕ ਪਰਿਓ।
ਬਾਦਸ਼ਾਹ ਹਮਾਇਓ ਉਸ ਵੇਲੇ ਗੁਰੂ ਅੰਗਦ ਸਾਹਿਬ ਕੋਲੋਂ ਰਾਜ ਦਾ ਵਰ ਲੈਣ ਵਾਸਤੇ, ਇਹ ਯਾਦ ਕਰਾਉਣ ਵਾਸਤੇ ਕਿ ਮਹਾਰਾਜ ਗੁਰੂ ਨਾਨਕ ਸਾਹਿਬ ਨੇ ਤਾਂ ਸਾਨੂੰ ਪੁਸ਼ਤਾਂ ਦਰ ਪੁਸ਼ਤਾਂ ਦਾ ਰਾਜ ਦਿੱਤਾ ਸੀ, ਹਾਲੇ ਤਾਂ ਮੈਂ ਦੂਸਰਾ ਬਾਦਸ਼ਾਹ ਤੇ ਸਾਡਾ ਰਾਜ ਖੋਇਆ ਗਿਆ। ਉਹ ਵਰ ਲੈਣ ਵਾਸਤੇ ਗੁਰੂ ਅੰਗਦ ਸਾਹਿਬ ਕੋਲ ਗਿਆ ਤੇ ਅੱਗੇ ਗੁਰੂ ਅੰਗਦ ਸਾਹਿਬ ਬੱਚਿਆਂ ਨਾਲ ਬਾਲਕਾਂ ਨਾਲ ਖੇਡ ਰਹੇ ਸੀ। ਗੁਰਦੁਆਰਾ ਮੱਲ ਅਖਾੜਾ ਸਾਹਿਬ ਵਿਖੇ ਬਾਲਕਾਂ ਨਾਲ ਲੀਲਾ ਕਰ ਰਹੇ ਖੇਡ ਰਹੇ ਸਨ। ਹਮਾਇਓ ਜਾ ਕੇ ਇੱਕ ਪਾਸੇ ਹੋ ਕੇ ਖਲੋਤਾ ਰਿਹਾ, ਕਾਫੀ ਸਮਾਂ ਖਲੋਤਾ ਰਿਹਾ।
ਗੁਰੂ ਬਾਰਕਨ ਸੰਗ ਰਚ ਰੇ ਪਾਤਸ਼ਾਹ ਸੰਗ ਮੈਂ ਕਿਛ ਕਹੇ।
ਗੁਰੂ ਜੀ ਉੱਥੇ ਬੱਚਿਆਂ ਦੇ ਨਾਲ ਖੇਡਦੇ ਰਹੇ ਤੇ ਬਾਦਸ਼ਾਹ ਵੱਲ ਵੇਖਿਆ ਤੱਕ ਨੀ ਕਿ ਹਮਾਇਓ ਆ ਕੇ ਖੜਾ ਹੋਇਆ। ਬੇਪਰਵਾਹ ਨੇ ਸਤਿਗੁਰੂ ਬਾਲਕਾਂ ਨਾਲ ਲੀਲਾ ਕਰ ਰਹੇ, ਬਾਲਕਾਂ ਨਾਲ ਖੇਡ ਰਹੇ ਸਨ ਤੇ ਬਾਦਸ਼ਾਹ ਵੱਲ ਮਹਾਰਾਜ ਸੱਚੇ ਪਾਤਸ਼ਾਹ ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਨੇ ਕਿਸੇ ਪ੍ਰਕਾਰ ਦਾ ਇਸ਼ਾਰਾ ਨਹੀਂ ਕੀਤਾ, ਨਾ ਉਹਨੂੰ ਬੈਠਣ ਦਾ ਹੁਕਮ ਕੀਤਾ, ਨਾ ਉਹਨੂੰ ਪੁੱਛਿਆ ਤੂੰ ਕੌਣ ਹੈ ਕਿੱਥੋਂ ਆਇਆ। ਉਸੇ ਤਰ੍ਹਾਂ ਉਹ ਖਲੋਤਾ ਰਿਹਾ, ਕਾਫੀ ਸਮੇਂ ਤੱਕ ਖਲੋਤਾ ਥੱਕ ਗਿਆ।
ਔਰ ਸ਼ਰਧਾ ਪਰਖਣ ਕੇ ਹੇਤ
ਇਹ ਲੀਲਾ ਗੁਰੂ ਅੰਗਦ ਸਾਹਿਬ ਨੇ ਤਾਂ ਵਰਤਾਈ ਸੀ ਕਿ ਬਾਦਸ਼ਾਹ ਦੇ ਹਿਰਦੇ ਦੀ ਸ਼ਰਧਾ ਪਰਖਣਾ ਚਾਹੁੰਦੇ ਸੀ, ਵੇਖਣਾ ਚਾਹੁੰਦੇ ਸੀ ਕਿ ਬਾਦਸ਼ਾਹ ਹਮਾਇਓ ਦੇ ਮਨ ਚ ਸ਼ਰਧਾ ਵੀ ਹੈ ਗੁਰੂ ਘਰ ਪ੍ਰਤੀ ਕੇ ਨਹੀਂ, ਉਹਦੇ ਅੰਦਰ ਦੀ ਸ਼ਰਧਾ ਪਰਖਣ ਵਾਸਤੇ।
ਮੈਂ ਬੋਲੇ ਗੁਰ ਕਿਰਪਾ ਨਕੇਤ
ਕਿਰਪਾ ਨਕੇਤ, ਸਤਿਗੁਰੂ ਗੁਰੂ ਅੰਗਦ ਸਾਹਿਬ ਬੋਲੇ ਹੀ ਨਹੀਂ, ਬਾਦਸ਼ਾਹ ਨਾਲ ਕੋਈ ਵੀ ਗੱਲ ਬਾਤ ਨਹੀਂ ਕੀਤੀ।
ਚਾਰ ਦੇ ਰਿਸ ਕੋ ਪਜਾਏ
ਜਦੋਂ ਬਾਦਸ਼ਾਹ ਖਲੋਤਾ ਰਿਹਾ ਕਾਫੀ ਸਮੇਂ ਤੇ ਉਸ ਵਕਤ ਬਾਦਸ਼ਾਹ ਦੇ ਮਨ ਚ ਰਿਸ ਆਇਆ, ਬਾਦਸ਼ਾਹ ਦੇ ਮਨ ਦੇ ਵਿਚ ਬੜਾ ਭਾਰੀ ਕ੍ਰੋਧ ਉਪਜਿਆ।
ਮਮ ਦਿਸ਼ ਨਹੀਂ ਦ੍ਰਿਸ਼ਟ ਕੋ ਲਾਏ,
ਮੈਂ ਬਾਦਸ਼ਾਹ ਤੇ ਇਹ ਇਕ ਆਮ ਸਧਾਰਨ ਜੇ ਫਕੀਰ ਇਨ੍ਹਾਂ ਨੇ ਮੇਰੇ ਵੱਲ ਵੇਖਿਆ ਤੱਕ ਨਹੀਂ, ਮੈਂ ਇਨ੍ਹਾਂ ਨੂੰ ਮਿਲਣ ਵਾਸਤੇ ਆਇਆ ਤੇ ਇਨ੍ਹਾਂ ਨੇ ਮੇਰੇ ਵੱਲ ਵੇਖਿਆ ਤੱਕ ਵੀ ਨਹੀਂ।
ਨਿਕਟ ਬਿਛਾਵਨ ਕੈਸਨ ਮਾਨੈ ਸੋ ਤੋਰਿਓ ਕਹਾਂ ਇਹ ਛਾਨੈ।
ਇਨ੍ਹਾਂ ਨੇ ਆਪਣੇ ਕੋਲ ਬਿਠਾ ਕੇ ਸਨਮਾਨ ਤਾਂ ਮੈਨੂੰ ਕੀ ਦੇਣਾ ਸੀ ਕਿ ਮੈਂ ਬਾਦਸ਼ਾਹ, ਮੈਨੂੰ ਕੋਲ ਬਿਠਾ ਕੇ ਸਨਮਾਨ ਤਾਂ ਕੀ ਦੇਣਾ ਸੀ, ਇਹਨਾਂ ਨੇ ਤਾਂ ਮੇਰੇ ਨਾਲ ਬੋਲਿਆ ਤੱਕ ਨੀ, ਮੇਰੇ ਵੱਲ ਵੇਖਿਆ ਤੱਕ ਵੀ ਨੀ, ਮੈਨੂੰ ਕਿੰਨੀ ਦੇਰ ਹੋ ਗਈ ਇੱਥੇ ਖੜੇ ਹੋਏ ਨੂੰ।
ਕਰਿਓ ਹੰਕਾਰ ਨਾ ਜਾਣੈ ਛਾਉ, ਕਰਿਓ ਦਸ ਅਸ ਕਬਜੇ ਮਾਉ।
ਮਨ ਚ ਹੰਕਾਰ ਆ ਗਿਆ, ਹੰਕਾਰ ਚ ਵਿਚ ਨੇਤਰ ਅੰਨੇ ਹੋ ਗਏ, ਸਤਿਗੁਰਾਂ ਦੀ ਮਹਿਮਾ ਨਾ ਜਾਣੀ, ਤੇ ਗੁੱਸੇ ਵਿਚ ਆ ਗਿਆ, ਤੇ ਗੁੱਸੇ ਚ ਆ ਕੇ ਨੇ ਆਪਣੇ ਕਿਰਪਾਨ ਦੇ ਕਬਜੇ ਦੇ ਉੱਤੇ ਹੱਥ ਪਾ ਲਿਆ, ਕਿਰਪਾਨ ਦੇ ਕਬਜੇ ਦੇ ਉੱਤੇ, ਆਪਣੀ ਤੇਗ ਦੇ ਕਬਜੇ ਦੇ ਉੱਤੇ ਹੱਥ ਪਾਇਆ।
ਖੈਂਚ ਪ੍ਰਹਾਰੋ ਦੋ ਤਰ ਕਰੋ, ਫਿਰੋ ਨਾ ਪੁਨ ਮਾਰਗ ਚੱਲ ਪਰੋ।
ਤੇ ਮਨ ਚ ਸੋਚਿਆ ਕਿ ਮੈਂ ਇਸ ਕਿਰਪਾਨ ਦੇ ਨਾਲ, ਇਸ ਤੇਗ ਦੇ ਨਾਲ ਗੁਰੂ ਅੰਗਦ ਸਾਹਿਬ ਦੇ ਸਰੀਰ ਦੇ ਦੋ ਹਿੱਸੇ ਕਰ ਦਿਆਂ, ਤੇ ਇਨ੍ਹਾਂ ਦੇ ਧੜ ਦੇ ਦੋ ਹਿੱਸੇ ਕਰਕੇ ਮੈਂ ਇੱਥੇ ਫਿਰ ਟਿਕਾਂ ਨਾ, ਇਥੋਂ ਵਾਪਸ ਚਲਾ ਜਾਵਾਂ, ਤੇ ਇਨ੍ਹਾਂ ਨੂੰ ਵੀ ਪਤਾ ਲੱਗੇ ਕਿ ਕੋਈ ਬਾਦਸ਼ਾਹ ਆਵੇ ਤੇ ਉਹਨੂੰ ਕਿਵੇਂ ਨੀ ਬੁਲਾਈਦਾ, ਇਨ੍ਹਾਂ ਨੂੰ ਵੀ ਸਜ਼ਾ ਮਿਲੇਗੀ। ਏਦਾਂ ਕਹਿ ਕੇ ਸੋਚ ਕੇ ਆਪਣੇ ਮਨ ਚ ਹਵਾਈਓ ਨੇ ਉਸ ਵਕਤ ਆਪਣੀ ਤੇਗ ਦੇ ਕਬਜੇ ਤੇ ਹੱਥ ਰੱਖਿਆ।
ਖੜਗ ਮੁਸ਼ਟ ਸੋ ਕਰ ਲੱਗ ਰੇ, ਛੁੱਟੈ ਨਾ ਨਿਕਸੈ ਬਲ ਕਰ ਲਿਓ।
ਜਦੋਂ ਆਪਣੀ ਤੇਗ ਦੇ ਮੁੱਠੇ ਨੂੰ ਇਹਨੇ ਹੱਥ ਪਾਇਆ ਤੇ ਹੱਥ ਮੁੱਠੇ ਦੇ ਨਾਲ ਹੀ ਚਿਪਕ ਗਿਆ, ਹੱਥ ਛੁੱਟੇ ਹੀ ਨਾ ਮੁੱਠੇ ਦੇ ਵਿਚੋਂ, ਨਾ ਕਿਰਪਾਨ ਬਾਹਰ ਨਿਕਲੇ ਤੇ ਨਾ ਹੀ ਮੁੱਠੇ ਤੋਂ ਇਹਦਾ ਹੱਥ ਛੁੱਟੇ। ਕਹਿੰਦੇ ਮੁੱਠੇ ਦੇ ਨਾਲ, ਤੇਗ ਦੇ ਮੁੱਠੇ ਦੇ ਨਾਲ ਉਸੇ ਵਕਤ ਇਹਦਾ ਹੱਥ ਜੁੜ ਗਿਆ। ਬੜਾ ਜ਼ੋਰ ਲਾਇਆ, ਬੜਾ ਤਾਣ ਲਾਇਆ, ਪਰ ਹੱਥ ਨੀ ਨਿਕਲ ਰਿਹਾ।
ਬਹੁਰ ਬਿਨੈ ਕਰ ਜੈ ਬਖਸ਼ਾਮ, ਬੋਲੇ ਸ਼੍ਰੀ ਅੰਗਦ ਜਸ ਪਾਵਨ।
ਫਿਰ ਜਦੋਂ ਇਹਨੇ ਵੇਖਿਆ ਵੀ ਇਹ ਤਾਂ ਸਤਿਗੁਰਾਂ ਦੀ ਕਲਾ ਵਰਤੀ ਹੈ, ਗੁਰੂ ਸਾਹਿਬ ਦੀ ਕਲਾ ਵਰਤੀ ਹੈ, ਫਿਰ ਇਹ ਨਿਮਰਤਾ ਦੇ ਸਹਿਤ ਝੁਕ ਗਿਆ। ਤੇ ਉਸ ਵਕਤ ਗੁਰੂ ਅੰਗਦ ਸਾਹਿਬ ਜੀ ਨੇ ਇਹਦੇ ਵੱਲ ਵੇਖਿਆ ਤੇ ਵੇਖ ਕੇ ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀ।
ਖੜਗ ਮੁਸ਼ਟ ਪਰ ਧਰ ਕਰ ਹੱਥ, ਹੱਥ ਨਚੈਤ ਹਮ ਕੋ ਰਿਸ ਸਾਥ।
ਗੁਰੂ ਅੰਗਦ ਸਾਹਿਬ ਜੀ ਬੋਲੇ, ਕਹਿੰਦੇ ਹਮਾਈਓ, ਤੇਗ ਦੇ ਮੁੱਠੇ ਤੇ ਹੱਥ ਪਾ ਕੇ ਤੇ ਤੇਗ ਕੱਢ ਕੇ ਹੁਣ ਸਾਨੂੰ ਮਾਰਨਾ ਚਾਹੁੰਦਾ, ਫਕੀਰਾਂ ਦੇ ਉੱਤੇ ਆ ਕੇ ਆਪਣੀ ਤੇਗ ਵਿਖਾਣਾ ਚਾਹੁੰਦਾ, ਆਪਣੀ ਤੇਗ ਦਾ ਜ਼ੋਰ ਵਿਖਾ ਕੇ ਸਾਨੂੰ ਮਾਰਨ ਵਾਸਤੇ ਕ੍ਰੋਧ ਕਰਕੇ ਤੂੰ ਮੁੱਠੇ ਨੂੰ ਹੱਥ ਪਾਇਆ।
ਨਹੀਂ ਸਲੀਮ ਸ਼ਾਹ ਪਰ ਕੋਪਾ, ਦਿਓ ਨਿਕਾਸ ਮਾਰਨ ਰੂਪਾ।
ਸਾਡੇ ਵਰਗੇ ਫਕੀਰਾਂ ਤੇ ਆ ਕੇ ਆਪਣੀ ਤੇਗ ਦਾ ਜ਼ੋਰ ਵਿਖਾਉਣਾ, ਤੇਰੀ ਤੇਗ ਨੂੰ ਸਲੀਮ ਸ਼ਾਹ ਦੇ ਸਾਹਮਣੇ ਜਰ ਲੱਗ ਗਿਆ ਸੀ, ਉਥੇ ਕਿਉਂ ਨਾ ਚੱਲੀ ਸਲੀਮ ਸ਼ਾਹ ਦੇ ਸਾਹਮਣੇ ਤੇਰੀ ਤੇਗ, ਉਥੇ ਤੇਰੀ ਤੇਗ ਨੂੰ ਕੀ ਹੋ ਗਿਆ ਸੀ, ਉਥੇ ਜੰਗ ਦੇ ਮੈਦਾਨ ਚ ਹਾਰ ਕੇ ਕਾਇਰਾਂ ਤੇ ਗੀਦੀਆਂ ਵਾਂਗੂ ਦੌੜ ਕੇ ਆਇਆ ਹੈ।
ਖੜਗ ਮੁਸ਼ਟ ਜੇ ਧਰਤ ਨਾ ਕਰ ਕੋ, ਅਬ ਹੀ ਲੇਸ ਰਾਜ ਬਨ ਧਰ ਕੋ।
ਮਹਾਰਾਜ ਜੀ ਕਹਿਣ ਲੱਗੇ, ਹਮਾਈਓ, ਜੇ ਤੂੰ ਤੇਗ ਦੇ ਬੁੱਠੇ ਤੇ ਹੱਥ ਨਾ ਪਾਉਂਦਾ ਤੇ ਤੈਨੂੰ ਅਸੀਂ ਹੁਣੇ ਹੀ ਰਾਜ ਭਾਗ ਦੇ ਦੇਣਾ ਸੀ। ਜੇ ਤੂੰ ਤੇਗ ਦੇ ਮੁੱਠੇ ਨੂੰ ਹੱਥ ਨਾ ਪਾਉਂਦਾ ਤੇ ਤੈਨੂੰ ਹੁਣੇ ਹੀ ਰਾਜ ਭਾਗ ਦੀ ਪ੍ਰਾਪਤੀ ਹੋ ਜਾਣੀ ਸੀ, ਹੁਣੇ ਤੈਨੂੰ ਸਲੀਮ ਸ਼ਾਹ ਕੋਲੋਂ ਅਸੀਂ ਰਾਜ ਲੈ ਦੇਣਾ ਸੀ।
ਤੋ ਆਸ ਧਰ ਚੱਲ ਡਿੱਗ ਆਵਾ, ਗਮਨੋ ਅਬੈ ਵਲਾਇਤ ਛਾਵਾ।
ਫਿਰ ਵੀ ਤੂੰ ਆਸ ਧਾਰ ਕੇ ਆਪਣੇ ਮਨ ਚ ਗੁਰੂ ਘਰ ਆਇਆ, ਮਨ ਚ ਭਰੋਸਾ ਧਾਰ ਕੇ ਗੁਰੂ ਘਰ ਆਇਆ, ਇਸ ਕਰਕੇ ਤੇਰੀ ਆਸ ਜ਼ਰੂਰ ਪੂਰੀ ਹੋਵੇਗੀ, ਪਰ ਹੁਣ ਸਮਾਂ ਲੱਗੇਗਾ। ਜੇ ਤੂੰ ਇਹ ਨਿਰਾਦਰ ਨਾ ਕਰਦਾ ਤੇ ਤੈਨੂੰ ਅੱਜ ਹੀ ਰਾਜ ਮਿਲ ਜਾਣਾ ਸੀ, ਪਰ ਹੁਣ ਇਸ ਨਿਰਾਦਰ ਕਰਕੇ ਤੈਨੂੰ ਕਈ ਸਾਲਾਂ ਬਾਅਦ ਇਹ ਰਾਜ ਮਿਲੇਗਾ। ਹੁਣ ਤੂੰ ਏਦਾਂ ਕਰ ਕਿ ਇਥੋਂ ਵਲੈਤ ਦੇਸ਼ ਵਿਚ, ਅਫਗਾਨਿਸਤਾਨ ਵਿਚ, ਪੱਛਮ ਦੇਸ਼ ਵਿਚ ਵਾਪਸ ਚਲਾ ਜਾ।
ਲਸ਼ਕਰ ਬਣ ਸਕੇਲ ਚੱਲ ਆਓ,
ਉਥੋਂ ਆਪਣਾ ਲਸ਼ਕਰ ਤਿਆਰ ਕਰ, ਆਪਣੀਆਂ ਫੌਜਾਂ ਤਿਆਰ ਇਕੱਠੀਆਂ ਕਰਕੇ ਲੈ ਕੇ ਆ।
ਆਪਣੋ ਰਾਜ ਨਿਸੰਸ਼ੈ ਪਾਓ।
ਫਿਰ ਜਦੋਂ ਤੂੰ ਆ ਕੇ ਸਲੀਮ ਸ਼ਾਹ ਨਾਲ ਲੜੇਗਾ ਤੇ ਤੈਨੂੰ ਤੇਰਾ ਰਾਜ ਭਾਗ ਪ੍ਰਾਪਤ ਹੋ ਜਾਵੇਗਾ, ਤੈਨੂੰ ਤੇਰਾ ਰਾਜ ਭਾਗ ਮਿਲ ਜਾਏਗਾ।
ਇਸ ਮੈਂ ਕਾਰਨ ਹੈ ਬੜ ਐਸੇ, ਸ੍ਰੀ ਨਾਨਕ ਬਰ ਨਿਫਲ ਨਾ ਕੈਸੇ।
ਇਹਦੇ ਵਿਚ ਕਈ ਪ੍ਰਕਾਰ ਦੇ ਕਾਰਨ ਨੇ ਕਿ ਤੈਨੂੰ ਤੇਰਾ ਰਾਜ ਭਾਗ ਤਾਂ ਵਾਪਸ ਮਿਲਣਾ, ਕਿਉਂਕਿ ਗੁਰੂ ਨਾਨਕ ਸਾਹਿਬ ਦਾ ਬਚਨ ਨਿਸ਼ਫਲ ਨਹੀਂ ਜਾਣਾ। ਉਨ੍ਹਾਂ ਨੇ ਤੁਹਾਨੂੰ ਸੱਤ ਪੁਸ਼ਤਾਂ ਦਾ ਰਾਜ ਦਿੱਤਾ, ਗੁਰੂ ਨਾਨਕ ਸਾਹਿਬ ਨੇ ਬਾਬਰ ਨੂੰ ਕਿਹਾ ਤੇਰੀਆਂ ਸੱਤ ਪੁਸ਼ਤਾਂ ਚ ਰਾਜ ਰਹੇਗਾ। ਇਸ ਕਰਕੇ ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਕਹੇ ਹੋਏ ਬਚਨ ਜਿਹੜੇ ਨੇ ਉਹ ਨਿਸ਼ਫਲ ਨਹੀਂ ਜਾਣਗੇ, ਤੁਹਾਨੂੰ ਰਾਜ ਜ਼ਰੂਰ ਮਿਲੇਗਾ। ਪਰ ਇਹਦੇ ਵਿਚ ਵੀ ਕੋਈ ਕਾਰਨ ਸੀ ਕਿ ਸ਼ੇਰ ਸ਼ਾਹ ਆ ਕੇ ਹਿੰਦੁਸਤਾਨ ਦਾ ਰਾਜਾ ਬਣਿਆ, ਉਹਦਾ ਵੀ ਕੋਈ ਜਪ ਤਪ ਉਹਨੂੰ ਇੱਥੇ ਲੈ ਕੇ ਆਇਆ, ਕੁਝ ਸਮਾਂ ਰਾਜ ਕਰਨ ਤੋਂ ਬਾਅਦ ਉਹਦਾ ਜਪ ਤਪ ਖਤਮ ਹੋ ਜਾਣਾ ਔਰ ਉਹ ਰਾਜ ਤੁਹਾਨੂੰ ਵਾਪਸ ਪ੍ਰਾਪਤ ਹੋ ਜਾਣਾ।
ਸ੍ਰੀ ਅੰਗਦ ਕੋ ਸੁਨ ਕਰ ਮੈਨ ਬੰਧਨ ਕੀਨਤ ਲਜਤ ਮੈਂ।
ਹਮਾਇਉ ਦਾ ਉਸ ਵੇਲੇ ਹੱਥ ਫਿਰ ਤੇਗ ਤੋਂ ਹਟਿਆ, ਹੱਥ ਖੁੱਲ ਗਿਆ ਤੇਗ ਤੋਂ ਮੁੱਠੇ ਤੋਂ, ਫਿਰ ਇਹਨੇ ਹੱਥ ਜੋੜੇ ਤੇ ਗੁਰੂ ਅੰਗਦ ਦੇਵ ਸਾਹਿਬ ਦੇ ਚਰਨਾਂ ਤੇ ਬੜੇ ਲੱਜਤ ਨੈਣਾਂ ਦੇ ਨਾਲ ਨਮਸਕਾਰ ਕੀਤੀ, ਵੰਦਨਾ ਕੀਤੀ ਮਹਾਰਾਜ ਜੀ ਦੇ ਚਰਨਾਂ ਵਿਚ।
ਛੁੱਟ ਗਿਆ ਹੱਥ ਚੜ ਗਮਨਿਓ ਤੁਰੰਤਾ ਸਾਥ।
ਤੇਗ ਦੇ ਮੁੱਠੇ ਤੋਂ ਇਹਦਾ ਹੱਥ ਛੁੱਟ ਗਿਆ ਔਰ ਮਹਾਰਾਜ ਜੀ ਨੂੰ ਨਮਸਕਾਰ ਕਰਕੇ ਸਤਿਗੁਰਾਂ ਦੇ ਚਰਨਾਂ ਚੋਂ ਆਪਣੀ ਭੁੱਲ ਦੀ ਅਵੱਗਿਆ ਦੀ ਮਾਫ਼ੀ ਮੰਗ ਕੇ ਕਿ ਮਹਾਰਾਜ ਮੇਰੇ ਕੋਲੋਂ ਅਨਾਦਰ ਹੋਇਆ, ਖਿਮਾ ਕਰ ਦਿਓ, ਨਮਸਕਾਰ ਕਰਕੇ ਇਹ ਇਥੋਂ ਵਾਪਸ ਚੱਲ ਪਿਆ, ਬੜੀ ਛੇਤੀ ਨਾਲ ਚੜ ਕੇ ਚਲਾ ਗਿਆ।
ਜਾਏ ਵਲਾਇਤ ਲਸ਼ਕਰ ਲੈ ਆਇਓ ਬਹੁਤ ਰਾਜ ਦਿੱਲੀ ਕੋ ਪਾਇਓ।
ਇਹ ਪੱਛਮ ਦਿਸ਼ਾ ਚ ਗਿਆ, ਉਧਰ ਜਾ ਕੇ ਇਹਨੇ ਫੌਜਾਂ ਇਕੱਠੀਆਂ ਕੀਤੀਆਂ, ਹਮਾਇਉਂ ਨੇ ਲਸ਼ਕਰ ਇਕੱਠਾ ਕੀਤਾ, ਬੜਾ ਵੱਡਾ ਲਸ਼ਕਰ ਲੈ ਕੇ ਫਿਰ ਦੁਬਾਰਾ ਦਿੱਲੀ ਆਇਆ ਤੇ ਦਿੱਲੀ ਆ ਕੇ ਇਹਨੇ ਬੜਾ ਘਮਾਸਾਨ ਜੰਗ ਕੀਤਾ ਸ਼ੇਰ ਸ਼ਾਹ ਸੂਰੀ ਦੇ ਨਾਲ, ਤੇ ਇਹਦੇ ਨਾਲ ਜੰਗ ਕਰਕੇ ਯੁੱਧ ਕਰਕੇ ਫਿਰ ਇਹਨੂੰ ਦਿੱਲੀ ਦਾ ਰਾਜ, ਦਿੱਲੀ ਦਾ ਤਖ਼ਤ ਉਹ ਵਾਪਸ ਪ੍ਰਾਪਤ ਹੋਇਆ। ਜਿਹੜਾ ਉਹ ਦੁਬਾਰਾ ਤਖ਼ਤ ਮਿਲਿਆ ਇਹਨੂੰ, ਹੇ ਬਾਦਸ਼ਾਹ ਜਹਾਂਗੀਰ, ਵਜ਼ੀਰ ਖਾਂ ਦੱਸ ਰਿਹਾ ਬਾਦਸ਼ਾਹ ਨੂੰ ਕਿ ਉਹ ਰਾਜ ਗੁਰੂ ਅੰਗਦ ਸਾਹਿਬ ਦੇ ਬਚਨਾਂ ਨਾਲ ਪ੍ਰਾਪਤ ਹੋਇਆ।
ਤਿੰਨ ਕੇ ਸੁਤ ਅਕਬਰ ਪਾਤਸ਼ਾਹ।
ਫਿਰ ਹਮਾਇਉਂ ਦਾ ਪੁੱਤਰ ਸੀ ਅਕਬਰ, ਬਾਦਸ਼ਾਹ ਜਹਾਂਗੀਰ ਨੂੰ ਦੱਸ ਰਿਹਾ ਵਜ਼ੀਰ ਖਾਂ ਕਿ ਜਹਾਂਗੀਰ, ਫਿਰ ਹਮਾਇਉਂ ਦਾ ਪੁੱਤਰ ਅਕਬਰ ਯਾਨੀ ਕਿ ਤੇਰਾ ਪਿਤਾ, ਜਹਾਂਗੀਰ ਦਾ ਪਿਤਾ ਅਕਬਰ ਸੀ, ਹਮਾਇਉਂ ਦਾ ਪੁੱਤਰ ਅਕਬਰ ਉਹ ਉਸ ਵਕਤ ਰਾਗ ਤਖ਼ਤ ਤੇ ਬੈਠਾ।
ਸ੍ਰੀ ਗੁਰੂ ਅਮਰਦਾਸ ਕੇ ਪਾਓ।
ਉਹਨੇ ਵੀ ਧੰਨ ਗੁਰੂ ਅਮਰਦਾਸ ਸਾਹਿਬ ਦੇ ਚਰਨਾਂ ਦੇ ਵਿਚ ਜਾ ਕੇ ਬੇਨਤੀਆਂ ਕੀਤੀਆਂ, ਉਹਨੇ ਵੀ ਮਹਾਰਾਜ ਜੀ ਦੇ ਕੋਲੋਂ
ਲੈ ਕਰ ਬਰ ਚਤੋਰ ਕੋ ਤੋਰਾ ਗਮਨ ਕੀਨ ਪੁਨਲਾਪੁਰ ਓਰਾ।
ਬਾਦਸ਼ਾਹ ਅਕਬਰ ਨੇ ਜਿਹੜਾ ਚਿਤੋੜਗੜ੍ਹ ਦਾ ਕਿਲਾ ਫਤਿਹ ਕੀਤਾ, ਚਿਤੋੜਗੜ੍ਹ ਜਿੱਤਿਆ, ਉਹਦੇ ਪਿੱਛੇ ਵੀ ਉਹਨੇ ਉਹ ਵਰ ਧੰਨ ਗੁਰੂ ਅਮਰਦਾਸ ਤੀਸਰੇ ਪਾਤਸ਼ਾਹ ਕੋਲੋਂ ਲਿਆ। ਮਹਾਰਾਜ ਜੀ ਦੇ ਕੋਲ ਉਹਨੇ ਬੇਨਤੀ ਭੇਜੀ ਸੀ ਕਿ ਮਹਾਰਾਜ ਕਿਰਪਾ ਕਰਕੇ ਦਇਆ ਕਰੋ, ਮੈਂ ਇਹ ਚਿਤੌੜਗੜ੍ਹ ਦਾ ਕਿਲਾ ਸਰ ਕਰ ਲਵਾਂ, ਜਿੱਤ ਲਵਾਂ। ਤੋ ਸਤਿਗੁਰਾਂ ਨੇ ਬਚਨ ਕਹਿ ਕੇ ਉਸ ਵਕਤ ਤੈਨੂੰ ਕਿਲਾ ਫਤਿਹ ਕਰਾਇਆ।
ਗੋਇੰਦਵਾਲ ਮਿਲਿਓ ਤਬ ਆਏ ਗ੍ਰਾਮ ਪਰਗਨਾ ਪੇਟ ਚੜਾਏ।
ਜਦੋਂ ਬਾਦਸ਼ਾਹ ਲਾਹੌਰ ਨੂੰ ਗਿਆ ਨਾ ਦਿੱਲੀ ਤੋਂ, ਤੇ ਰਸਤੇ ਵਿਚ ਜਦੋਂ ਗੋਇੰਦਵਾਲ ਸਾਹਿਬ ਪਹੁੰਚਿਆ ਗੁਰੂ ਅਮਰਦਾਸ ਸਾਹਿਬ ਦੀ ਪਵਿੱਤਰ ਨਗਰੀ ਚ ਬਿਆਸ ਦਰਿਆ ਦੇ ਕੰਢੇ ਤੇ, ਫਿਰ ਉਹ ਸਤਿਗੁਰਾਂ ਨੂੰ ਆ ਕੇ ਮਿਲਿਆ ਤੇ ਸਤਿਗੁਰਾਂ ਦੇ ਚਰਨਾਂ ਚ ਹਾਜ਼ਰ ਹੋ ਕੇ ਉਹਨੇ ਉਥੋਂ ਕਈ ਪਿੰਡਾਂ ਦਾ ਪਰਗਣਾ, 22 ਪਿੰਡਾਂ ਦਾ ਪਰਗਣਾ ਉਹ ਗੁਰੂ ਅਮਰਦਾਸ ਸਾਹਿਬ ਦੇ ਚਰਨਾਂ ਚ ਭੇਟ ਕੀਤਾ।
ਬਿਨਤੀ ਕੈ ਪ੍ਰਸੰਨ ਬੋ ਕਰੇ ਅਦਕ ਪ੍ਰੀਤ ਔਰ ਸ਼ਰਧਾ ਧਰੇ।
ਬੇਨਤੀ ਕਰਕੇ ਉਹਨੇ ਸਤਿਗੁਰਾਂ ਨੂੰ ਆਪਣੇ ਤੇ ਬੜਾ ਪ੍ਰਸੰਨ ਕੀਤਾ ਔਰ ਬੜੀ ਭਾਰੀ ਅਦਕ ਸ਼ਰਧਾ ਆਪਣੇ ਹਿਰਦੇ ਚ ਧਾਰਨ ਕਰਕੇ ਗੁਰੂ ਅਮਰਦਾਸ ਸਾਹਿਬ ਦੇ ਲੰਗਰਾਂ ਚ ਆਮ ਸਧਾਰਨ ਸੰਗਤ ਦੇ ਨਾਲ ਬਹਿ ਕੇ ਪੰਗਤ ਵਿਚ ਉਹਨੇ ਲੰਗਰ ਛਕਿਆ ਔਰ ਗੁਰੂ ਅਮਰਦਾਸ ਸਾਹਿਬ ਦੀ ਬੜੀ ਭਾਰੀ ਖੁਸ਼ੀ ਤੇਰੇ ਪਿਤਾ ਬਾਦਸ਼ਾਹ ਅਕਬਰ ਦੇ ਲਈ ਹੈ।
ਤਿਨਕੇ ਪੁੱਤਰ ਆਪ ਅਬ ਆਓ ਪਿਤਾ ਪਿਤਾ ਮਾਂ ਕੇ ਸਮਰੋ।
ਇਹ ਬਾਦਸ਼ਾਹ ਜਹਾਂਗੀਰ, ਉਸ ਅਕਬਰ ਬਾਦਸ਼ਾਹ ਦਾ ਪੁੱਤਰ ਤੂੰ ਹੈ, ਜਿਵੇਂ ਤੇਰੇ ਪਿਤਾ, ਤੇਰੇ ਦਾਦੇ ਤੇ ਤੇਰੇ ਪੜਦਾਦੇ ਨੇ ਗੁਰੂ ਘਰ ਦੀਆਂ ਖੁਸ਼ੀਆਂ ਲਈਆਂ ਨੇ, ਇਹ ਬਾਦਸ਼ਾਹ ਤੂੰ ਵੀ ਗੁਰੂ ਘਰ ਦੀ ਖੁਸ਼ੀ ਲਈ ਉਹਨਾਂ ਦੀ ਕਰੋਪੀ ਨਾ ਲਵੀ, ਤੂੰ ਵੀ ਪਿਤਾ ਪਿਤਾਮਾ ਵਾਂਗੂ ਆਪਣੇ ਦਾਦੇ ਪੜਦਾਦੇ ਵਾਂਗੂ ਸਤਿਗੁਰਾਂ ਦੇ ਦਰ ਘਰ ਦੀਆਂ ਖੁਸ਼ੀਆਂ ਹੀ ਆਪਣੇ ਤੇ ਪ੍ਰਾਪਤ ਕਰੀ।
ਕਰੋ ਪ੍ਰਸੰਨ ਲਿਓ ਬਰ ਆਛੇ ਪੂਰੇ ਗੁਰੂ ਮਨੋਰਥ ਮਾਛੇ।
ਸਤਿਗੁਰਾਂ ਨੂੰ ਪ੍ਰਸੰਨ ਕਰਕੇ ਉਹਨਾਂ ਕੋਲੋਂ ਭਲੀ ਪ੍ਰਕਾਰ ਨਾਲ ਵਰ ਪ੍ਰਾਪਤ ਕਰ, ਜੋ ਤੂੰ ਆਪਣੇ ਮਨ ਚ ਮਨੋਰਥ ਕਰੇਗਾ ਸਤਿਗੁਰੂ ਜੀ ਪੂਰਾ ਕਰਨਗੇ। ਜੇ ਤੇਰੇ ਮਨ ਚ ਗੁਰੂ ਸਾਹਿਬ ਪ੍ਰਤੀ ਸ਼ਰਧਾ ਹੋਵੇਗੀ, ਭਾਵਨਾ ਹੋਵੇਗੀ, ਤੇ ਤੇਰੇ ਮਨ ਦੇ ਮਨੋਰਥ ਸਤਿਗੁਰੂ ਜੀ ਪੂਰੇ ਕਰਨਗੇ।
ਜਹਾਂਗੀਰ سن بہت پرسن کہے وزیر خان کو تن تن.
بادشاہ جہانگیر نے جدو وزیر خان کو گرو گھر کی وڈیائی سنی اپنے بزرگاں بارے سنیا کہ کیویں وہ گرو گھر کی شرن چ پیندے رہے نے گرو گھر کی شرن وچ انہاں نے اپنا آپ کیویں سمرپن کیتا ہے اس ویلے سن کے جہانگیر بادشاہ بولیا کہندا وزیر خان تو تن ہے تو تن ہے.
دینوں بمولا سر پائے پانچ ہزار سنسر تن منگوائے.
بڑا قیمتی بہ ملا سرے پاؤ اس وقت بادشاہ نے خزانے چ منگایا کلا سرے پاؤ ہی نہیں وزیر خان تے خوش ہو کے انہیں پانچ ہزار روپیہ بھی منگوایا تے پانچ ہزار روپیہ تے ایک سرے پاؤ اس وقت وزیر خان نو بادشاہ جہانگیر نے پیٹ کیتا ہے.
اچری بات اپورب نیکی مید سکد سد ہی پریا جی کی.
لگا تو بڑی ودیا گل مینو گرو گھر دی وڈیائی دی سنائی ہے وزیر خان گرو گھر پرتی میرے من چ شردا جگائی ہے میرے من چ بھاونا جگائی ہے یہ میرے واسطے سکھدائی ہے میرے واسطے پیاری ہے اس کر کے وزیر خان میں تیرا دین نہیں دے سکتا تینو میں اے پیٹ دے رہا اے میرے ولو تیرا ستکار ہے.
بینو کرو اب لے کر آو بنا بلم گر نکت سداو.
اے وزیر خان بنا دیری تو ہن ستگراں دے کول جا اور انہاں دے چرنا چ بینتی کر کے میرے ولوں منت کریں ترلا کریں تے میرے ولوں بینتی کر کے ستگراں نوں جویں کیویں اتھوں بنا دیری تو لے کے آنا کر.
حضرت رخ وزیر خائر جد ترنگ گمنیوں بن دیر.
بادشاہ جہانگیر دا رخ ویکھ کے وزیر خان نے اسی ویلے تیاری کیتی گھوڑا منگایا نال سیوادار اہلکار سپاہی لئے آخرکار وزیر سی وزیر دے نال لاہو لشکر تا چلنا ہی سی وزیر خان نے گھوڑا منگایا تے گھوڑے تے چڑھ کے چل پیا.
جے قیدی میں پالک سارے سنی شانے گرو حکارے.
وزیر خان ادھروں چل پیا ستگراں نوں لین واسطے ادھر جڑے ہن راجے سی قیدی گوالیئر دے قلعے وچ انہاں نوں جدوں خبر ہوئی کہ ستگراں نوں بلاؤن واسطے امراو آیا سی بادشاہ جہانگیر ستگرو گرو ہرگوبند صاحب جی نوں واپس بلا رہے
ہے.
جن راجے سی قیدی سن عمر قید دی سزا بھوگ رہے سن وہ بڑے دکھی ہوئے وہ بڑے چنتا تر ہوئے.
چھوڑ تیر من شوک پر ہوئے.
انہاں نے اپنے من دا تیرج چھڑ دتا چنتا دے شوک دے وچ انہاں دے من وہ ٹرے بڑے دکھی ہوئے
اکتر شگرے چل آئے کر درشن پائن لپٹائے.
اکٹھے ہو کے سارے دھن گرو ہرگوبند صاحب جی مہاراج جی کول چل کے آ گئے. جن راجے سی قیدی سن گرو صاحب دی کرپا نال سکھی بس رہے سی پر جدو انہاں نوں پتہ لگا کہ ستگرو جی جان لگے نے بادشاہ دا بلاوا آ گیا تے راجے بڑے شوکا تر ہوئے دکھی ہوئے کٹھے ہو کے مہاراج دھن شری گرو ہرگوبند صاحب دے چرنا چاہے درشن کر کے مہاراج جی دے چرنا نال لپٹ گئے ہن.
دو کر جوڑ اگاری کھرے
اور ہاتھ جوڑ کے ستگرو سچے پاتشاہ جی دے سامنے کھلو گئے نے.
نمر ہوئے کن سر تھر تھرے
ہاتھ جوڑ کے سامنے کھلو گیا کوئی نمر ہو کے متھا ٹیک رہا ہے ستگراں دے چرنا تے بار بار نمسکاراں کر رہا ہے.
دین بچن اک آوت کوئے گر تم تے بدو نہ ہوئے.
کئی دین ہو کے کگے آ کے رو رو کے گرو ہرگوبند صاحب نو بینتیاں کرن لگے رو پے تے رو کے کگے آ کے کہہ دے ستگرو تہاڈے تو وڈا اس وقت ساڈے لئی کوئی نہیں ہے تہاڈے تو وڈا اے ستگرو جی کوئی نہیں ہو سکدا.
تو ہم کو اب آن چھٹاوے
کون چھڑائے گا ستگرو آ کے جے تسی بھی چلے گئے ساڈے تو منہ موڑ کے ਤੇ ਸਾਨੂੰ ਇਸ ਕੈਦ ਖਾਨੇ ਚੋ ਕੌਣ ਛੁਡਾਵੇਗਾ?
ਰੱਛਕ ਤੁਮ ਬਿਨ ਅਪਰ ਨਾ ਪਾਵੇ,
ਅੱਜ ਤੁਹਾਡੇ ਬਿਨਾਂ ਸਾਡਾ ਕੋਈ ਰੱਛਕ ਨਹੀਂ ਹੈ, ਕੋਈ ਸਾਡੀ ਰੱਖਿਆ ਕਰਨ ਵਾਲਾ ਬਾਂਹ ਫੜਨ ਵਾਲਾ ਨਹੀਂ ਹੈ।
ਸ਼੍ਰੀ ਕਰਤਾਰ ਕਿਰਪਾਲ ਕਹੰਤੇ ਤਿੰਨ ਸਰੂਪ ਹਮ ਤੁਮੈ ਲਖੰਤੇ।
ਕਹਿੰਦੇ ਜਿਹੜਾ ਸ਼੍ਰੀ ਕਰਤਾਰ ਅਕਾਲ ਪੁਰਖ ਉਹ ਬੜਾ ਕਿਰਪਾਲ ਹੈ, ਬੜੀ ਕਿਰਪਾ ਕਰਦਾ। ਮਹਾਰਾਜ ਉਸ ਕਰਤਾਰ ਕਿਰਪਾਲੂ ਪਰਮੇਸ਼ਰ ਦਾ ਜਾਹਰ ਸਰੂਪ ਸਤਿਗੁਰੂ ਜੀ ਅਸੀਂ ਤੁਹਾਨੂੰ ਵੇਖਦੇ ਹਾਂ। ਉਸ ਪਰਮੇਸ਼ਰ ਨੂੰ ਤਾਂ ਅਸੀਂ ਵੇਖਿਆ ਨਹੀਂ, ਪਰ ਉਸ ਪਰਮੇਸ਼ਰ ਦਾ ਰੂਪ ਅਸੀਂ ਤੁਹਾਡੇ ਵਿਚ ਵੇਖਦੇ ਹਾਂ।
ਸ਼ਰਨ ਪਰੇ ਕੀ ਲਾਜ ਨਿਭਾਓ,
ਅੱਜ ਆਪਣੇ ਸ਼ਰਨ ਪਿਆਂ ਦੀ ਸਾਡੀ ਲਾਜ ਨਿਭਾਓ, ਆਪ ਕਿਰਪਾ ਕਰੋ, ਦਇਆ ਕਰੋ ਮਹਾਰਾਜ, ਸਾਨੂੰ ਰੁਲਦਿਆਂ ਫਿਰਦਿਆਂ ਨੂੰ ਬਾਹ ਫੜ ਕੇ ਰੱਖ ਲਓ।
ਦਾਨ ਅਭੈਤਾ ਦਿਓ ਤਿਸ਼ਾਓ,
ਮਹਾਰਾਜ ਸਾਨੂੰ ਨਿਰਭੈਤਾ ਦਾ ਦਾਨ ਬਖਸ਼ੋ, ਅਭੈਤਾ ਦਾ ਦਾਨ ਬਖਸ਼ੋ। ਅਸੀਂ ਡਰ ਡਰ ਕੇ ਇੱਥੇ ਜ਼ਿੰਦਗੀ ਤੇ ਬਸਰ ਕਰਦੇ ਹਾਂ, ਮਹਾਰਾਜ ਸਤਿ ਸਾਡੇ ਤੇ ਦਇਆ ਕਰਕੇ ਸਾਨੂੰ ਨਿਰਭੈਤਾ ਤੇ ਨਿਡਰਤਾ ਦਾ ਦਾਨ ਬਖਸ਼ੋ।
ਦੀਨਨ ਪਰ ਦਿਆਲ ਕੀ ਬਾਣ, ਬਿਰਦ ਗਰੀਬ ਨਿਵਾਜ ਮਾਨ।
ਦੀਨਾਂ ਤੇ ਦਇਆ ਕਰਨੀ ਇਹ ਤੁਹਾਡੀ ਬਾਣ ਹੈ, ਇਹ ਤੁਹਾਡੀ ਆਦਤ ਹੈ ਕਿ ਮਹਾਰਾਜ ਤੁਹਾਡਾ ਬਿਰਦ ਹੈ ਗਰੀਬਾਂ ਨੂੰ ਨਿਵਾਜਣਾ। ਮਹਾਰਾਜ ਅਸੀਂ ਗਰੀਬ ਹਾਂ, ਅਨਾਥ ਹਾਂ, ਦੀਨ ਹਾਂ, ਔਰ ਤੁਹਾਡੀ ਸ਼ਰਨ ਵਿਚ ਆ ਮਹਾਰਾਜ, ਕਿਰਪਾ ਕਰਕੇ ਸਾਨੂੰ ਗਰੀਬਾਂ ਅਨਾਥਾਂ ਨੂੰ ਤੁਹਾਡਾ ਹੀ ਮਾਣ ਭਰੋਸਾ ਹੈ।
ਬਿਨ ਗੁਣ ਗਜ ਰੱਬ ਨਾ ਕਰੇ, ਨਗਨ ਚਰਨ ਤਾਏ ਪ੍ਰਭ ਰੇ।
ਮਹਾਰਾਜ ਵੇਖੋ ਹਾਥੀ ਜਿਹਦੇ ਚ ਕੋਈ ਗੁਣ ਨਹੀਂ ਸੀ, ਉਹ ਹਾਥੀ ਜਿਹਦੇ ਬਾਰੇ ਗੁਰਬਾਣੀ ਚ ਵੀ ਬਚਨ ਆਉਂਦਾ ਗਜ ਗ੍ਰਾਹ ਤੇ ਛੂਟਾ, ਉਹਦੇ ਚ ਕਿਹੜਾ ਗੁਣ ਸੀ ਕੋਈ? ਪਰ ਪਰਮੇਸ਼ਰ ਨੇ ਜਦੋਂ ਉਹਦੀ ਰੱਖਿਆ ਕੀਤੀ ਤੇ ਪੈਰਾਂ ਚ ਜੋੜਾ ਤੱਕ ਨਹੀਂ ਪਾਇਆ, ਨੰਗੇ ਪੈਰੀ ਜਾ ਕੇ ਉਹਦੀ ਰੱਖਿਆ ਕੀਤੀ, ਉਹਦੇ ਚ ਕੋਈ ਗੁਣ ਨਹੀਂ ਸੀ। ਮਹਾਰਾਜ ਬਿਨਾਂ ਗੁਣਾਂ ਤੋਂ ਉਹ ਗਜ ਉਹਨੇ ਜਦੋਂ ਆਰਾਧਨਾ ਕੀਤੀ ਤੇ ਨੰਗੇ ਪੈਰੀ ਹਰੀ ਪਰਮੇਸ਼ਰ ਨੇ ਜਾ ਕੇ ਉਹਦੀ ਰੱਖਿਆ ਕੀਤੀ।
ਸ਼੍ਰੀ ਗੁਰੂ ਸਰਬ ਪਾਕ ਸਮਰੱਥ, ਭੰਜਨ ਰਚਨ ਆਪਕੇ ਹੱਥ।
ਸਤਿਗੁਰੂ ਜੀ ਤੁਸੀਂ ਸਰਬ ਕਲਾ ਸਮਰੱਥ ਹੋ, ਭੰਨ ਵੀ ਸਕਦੇ ਹੋ ਤੇ ਰਚ ਵੀ ਸਕਦੇ ਹੋ, ਬਣਾ ਵੀ ਸਕਦੇ ਹੋ, ਢਾ ਵੀ ਸਕਦੇ ਹੋ ਤੇ ਪਾਲਦੇ ਵੀ ਤੁਸੀਂ ਹੋ, ਭੰਜਨ ਗੜਨ ਸਮਰੱਥ ਹੋ। ਮਹਾਰਾਜ ਸਭ ਕੁਝ ਤੁਹਾਡੇ ਹੱਥ ਵਿਚ ਹੈ।
ਤੁਮ ਤੇ ਹੋਏ ਹਮ ਕੈਦ ਖਲਾਸੇ,
ਤੁਹਾਡੇ ਤੋਂ ਸਾਡੀ ਇਸ ਕੈਦ ਚੋਂ ਖਲਾਸੀ ਹੋ ਸਕਦੀ ਹੈ, ਹੋਰ ਸਾਨੂੰ ਕੋਈ ਨਹੀਂ ਛੁਡਾ ਸਕਦਾ।
ਅਪਰ ਸਭਨ ਤੇ ਪਏ ਨਿਰਾਸੇ,
ਮਹਾਰਾਜ ਹੋਰ ਸਭ ਪਾਸੋਂ ਨਿਰਾਸ਼ ਹੋ ਗਏ ਆ, ਹੁਣ ਜੇ ਸਾਨੂੰ ਇਸ ਕੈਦ ਚੋਂ ਕੋਈ ਖਲਾਸੀ ਕਰਾ ਸਕਦਾ, ਇਸ ਕੈਦ ਚੋਂ ਕੋਈ ਛੁਡਾ ਸਕਦਾ, ਤੇ ਹੇ ਮੇਰੀਆਂ ਪੀਰੀਆਂ ਦੇ ਮਾਲਕ ਸਤਿਗੁਰੂ ਉਹ ਤੁਸੀਂ ਹੋ, ਤੁਹਾਡੇ ਤੋਂ ਬਿਨਾਂ ਅਸੀਂ ਹੋਰ ਸਭ ਪਾਸੋਂ ਨਿਰਾਸ਼ ਹੋ ਚੁੱਕੇ ਹਾਂ।
ਬੈਸ ਬਿਚਾਏ ਬੀਚ ਹੀ ਮਰੈ, ਤੁਮ ਤੇ ਛੂਟੈ ਆਤੇ ਅਮਤਰੈ।
ਮਹਾਰਾਜ ਨਹੀਂ ਤਾਂ ਇੱਥੇ ਹੀ ਉਮਰ ਬਤੀਤ ਕਰਕੇ ਇਸ ਕਿਲੇ ਵਿਚ ਹੀ ਅਸੀਂ ਮਰ ਮੁੱਕ ਜਾਣਾ। ਪਰ ਮਹਾਰਾਜ ਜਦੋਂ ਤੁਸੀਂ ਆਏ ਤੇ ਸਾਨੂੰ ਆਸ ਬਣ ਗਈ ਕਿ ਅਸੀਂ ਵੀ ਹੁਣ ਛੁੱਟ ਜਾਵਾਂਗੇ, ਸਾਨੂੰ ਇਹ ਆਸ ਬਣ ਗਈ ਹੈ, ਭਰੋਸਾ ਬਣ ਗਿਆ ਕਿ ਅਸੀਂ ਵੀ ਇਸ ਕਿਲੇ ਦੇ ਵਿਚੋਂ ਕੈਦ ਖਾਨੇ ਚੋਂ ਛੁੱਟ ਜਾਵਾਂਗੇ।
ਇਤਿਹਾਸਕ ਕੈ ਬਿਨੈ ਵਡੇਰੇ,
ਇਤਿਹਾਸਕ ਇਹਨਾਂ ਰਾਜਿਆਂ ਨੇ ਰੋ ਰੋ ਕੇ ਕਗਿਆ ਕਗਿਆ ਕੇ ਸਤਿਗੁਰਾਂ ਦੇ ਚਰਨਾਂ ਚ ਬੇਨਤੀਆਂ ਕੀਤੀਆਂ ਹਨ।
ਕਿਰਪਾ ਦ੍ਰਿਸ਼ ਸੁਣ ਸਤਿਗੁਰ ਹੇਰੀ,
ਸਤਿਗੁਰਾਂ ਨੇ ਕਿਰਪਾ ਭਰੀ ਦ੍ਰਿਸ਼ਟੀ ਨਾਲ ਇਹਨਾਂ ਵੱਲ ਵੇਖਿਆ, ਇਹਨਾਂ ਰਾਜਿਆਂ ਦਾ ਦੁੱਖ ਇਹਨਾਂ ਦੀ ਤਕਲੀਫ ਉਹ ਸਤਿਗੁਰੂ ਜੀ ਨੇ ਵੇਖੀ, ਨਾ ਤੇ ਕਿਰਪਾ ਦ੍ਰਿਸ਼ਟੀ ਕਰਕੇ ਵੇਖਿਆ ਹੈ।
ਦਈ ਧੀਰ ਜੇਤੇ ਨਰਨਾਥ, ਤੁਮ ਤੋ ਰੱਖੇਂਗੇ ਹਮ ਸਾਥ।
ਸਾਰੇ ਰਾਜਿਆਂ ਨੂੰ ਮਹਾਰਾਜ ਜੀ ਨੇ ਧੀਰਜ ਦਿੱਤਾ, ਧਰਵਾਸ ਦਿੱਤਾ, ਤੇ ਧੀਰਜ ਦੇ ਕੇ ਕਹਿਣ ਲੱਗੇ ਭਾਈ ਅਸੀਂ ਜਦੋਂ ਜਾਵਾਂਗੇ ਤੁਹਾਨੂੰ ਸਾਰਿਆਂ ਨੂੰ ਨਾਲ ਲੈ ਕੇ ਜਾਵਾਂਗੇ। ਇਹਨਾਂ ਸਾਰਿਆਂ ਰਾਜਿਆਂ ਨੂੰ ਧੀਰਗ ਦਿੱਤਾ, ਧਰਵਾਸ ਦਿੱਤਾ ਕਿ ਅਸੀਂ ਤੁਹਾਨੂੰ ਸਾਰਿਆਂ ਨੂੰ ਨਾਲ ਰੱਖਾਂਗੇ।
ਸੰਗ ਲੇ ਸਭ ਨਿਕਸਨ ਕਰੇ, ਨਾ ਤਾਂ ਹਮ ਵੀ ਇਸ ਹੀ ਫਲ ਛੇੜੇ।
ਤੁਹਾਨੂੰ ਸਾਰਿਆਂ ਨੂੰ ਨਾਲ ਲੈ ਕੇ ਅਸੀਂ ਇਸ ਕਿਲੇ ਚੋਂ ਨਿਕਲਾਂਗੇ, ਤੇ ਜੇ ਤੁਹਾਨੂੰ ਨਾਲ ਨਾ ਲੈ ਕੇ ਗਏ ਤੇ ਫਿਰ ਅਸੀਂ ਵੀ ਇੱਥੇ ਬੈਠੇ ਭਜਨ ਕਰਾਂਗੇ, ਅਸੀਂ ਵੀ ਨਹੀਂ ਤਾਂ ਫਿਰ ਤੁਹਾਡੇ ਕੋਲ ਹੀ ਇੱਥੇ ਬੈਠੇ ਰਹਾਂਗੇ।
ਕਰ ਹੈ ਸਭ ਕੀ ਬੰਦ ਖਲਾਸ, ਸਿਮਰੋ ਸਤਨਾਮ ਸੁਖਰਾ।
ਮਹਾਰਾਜ ਜੀ ਕਹਿੰਦੇ ਤੁਹਾਡੇ ਸਾਰਿਆਂ ਦੀ ਬੰਦ ਖਲਾਸੀ ਕਰਾਂਗੇ, ਤੁਸੀਂ ਇੱਥੇ ਬੈਠੇ ਸੁਖ ਦਾ ਤੇ ਪਰਮੇਸ਼ਰ ਦਾ ਸਿਮਰਨ ਕਰੋ, ਸਭ ਪਰਮੇਸ਼ਰ ਦੇ ਨਾਮ ਦੀ ਅਰਾਧਨਾ ਕਰੋ।
ਸੁਣਤ ਨਰਿੰਦਰ ਬਿਲਾਂਦੇ ਅਨੰਦੇ,
ਸੁਣ ਕੇ ਜਿੰਨੇ ਰਾਜੇ ਸਨ ਬੜੇ ਖੁਸ਼ ਹੋਏ ਜਦੋਂ ਗੁਰੂ ਸਾਹਿਬ ਦੇ ਬਚਨ ਸੁਣੇ।
ਅਟਲ ਬਚਨ ਜੁਗ ਬੰਦ ਮੁਕੰਦੇ,
ਕੇ ਜੋ ਬਚਨ ਸਤਿਗੁਰੂ ਕਰਦੇ ਨੇ ਅਟਲ ਹਨ, ਉਹ ਕਦੇ ਨੀ ਟਲ ਸਕਦੇ, ਦੋਵੇਂ ਹੱਥ ਜੋੜ ਕੇ ਵੰਦਨਾ ਕਰਦੇ ਨੇ।
ਭਾਈ ਖੁਸ਼ੀ ਜਨ ਨਿਕਲੇ ਕੈਦ, ਬੈਠੇ ਛੂਟਨ ਤਾਰ ਉਮੈਦ।
ਬੜੀ ਖੁਸ਼ੀ ਹੋਈ ਇਹਨਾਂ ਰਾਜਿਆਂ ਨੂੰ, ਮਾਨੋ ਜਿਵੇਂ ਹੁਣੇ ਛੁੱਟ ਕੇ ਹੁਣ ਕੈਦ ਵਿਚੋਂ, ਇੰਨੇ ਖੁਸ਼ ਹੋਏ ਤੇ ਸਾਰੇ ਮਨ ਚ ਉਮੀਦ ਧਾਰ ਕੇ, ਆਸ ਧਾਰ ਕੇ ਬੈਠ ਗਏ ਕਿ ਸਤਿਗੁਰੂ ਜੀ ਹੁਣ ਸਾਨੂੰ ਇਸ ਕੈਦ ਖਾਨੇ ਚੋਂ ਲੈ ਕੇ ਜਾਣਗੇ। ਏਦਾਂ ਸਾਰਿਆਂ ਦੇ ਹਿਰਦਿਆਂ ਚ ਭਰੋਸਾ ਬਣ ਗਿਆ। ਧੰਨ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਮਹਾਰਾਜ ਜਿਵੇਂ ਕਿਰਪਾ ਕਰ ਰਹੇ ਨੇ, ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ।